ਹਾਜ਼ਰਾਂ ਹਜ਼ੂਰ ਜਾਹਰਾਂ ਜਹੂਰ ਸਰਬ ਕਲਾ ਭਰਪੂਰ ਸਤਿਗੁਰੂ ਆਦਿ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਚਰਣਾ ਕਮਲਾਂ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਨਿਤਾ ਪ੍ਰਤੀ ਗੁਰ ਇਤਿਹਾਸ ਸਾਹਿਬ ਨੌਵੇਂ ਪਾਤਸ਼ਾਹ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਭਾਏ ਸਭ ਥਾਈ ਹੋਏ ਸਹਾਏ ਐਸੇ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦਾ ਪਵਿੱਤਰ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਔਰ ਸਤਿਕਾਰ ਸਹਿਤ ਸਰਵਣ ਕਰ ਰਹੇ ਕਸ਼ਮੀਰੀ ਪੰਡਿਤ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਚਰਣਾਂ ਵਿਚ ਹਾਜ਼ਰ ਹੋਏ ਨੇ ਇਹਨਾਂ ਆਪਣੇ ਧਰਮ ਦਾ ਵਾਸਤਾ ਸਤਿਗੁਰਾਂ ਦੇ ਚਰਣਾਂ ਚ ਪਾਇਆ ਹੈ ਕਿ ਮਹਾਰਾਜ ਸਾਡੇ ਧਰਮ ਦੀ ਰਾਖੀ ਕਰੋ ਔਰੰਗਜ਼ੇਬ ਬਾਦਸ਼ਾਹ ਜੋ ਬੜੇ ਭਾਰੀ ਅਤਿਆਚਾਰ ਤੇ ਜ਼ੁਲਮ ਕਰਕੇ ਸਾਡਾ ਧਰਮ ਬਦਲ ਰਿਹਾ ਉਹਨੂੰ ਰੋਕੋ। ਸਤਿਗੁਰਾਂ ਨੇ ਇਹਨਾਂ ਪੰਡਿਤਾਂ ਨੂੰ ਕਿਹਾ ਭਾਈ ਤੁਸੀਂ ਸਾਰੇ ਬ੍ਰਾਹਮਣ ਇਕੱਠੇ ਹੋ ਕੇ ਦਿੱਲੀ ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਚ ਪੇਸ਼ ਹੋਵੋ ਔਰ ਬਾਦਸ਼ਾਹ ਨੂੰ ਜਾ ਕੇ ਕਹੋ ਕਿ ਸਾਡੇ ਸਾਰੇ ਬ੍ਰਾਹਮਣਾਂ ਦਾ ਜਿਹੜਾ ਗੁਜ਼ਾਰਾ ਹੈ ਉਹ ਛਤਰੀਆਂ ਦੇ ਆਸਰੇ ਚੱਲਦਾ ਤੇ ਉਹ ਛਤਰੀ ਨੇ ਜਿਨ੍ਹਾਂ ਛਤਰੀਆਂ ਦਾ ਰਾਜ ਤੁਹਾਡੇ ਰਾਜ ਤੋਂ ਪਹਿਲਾਂ ਰਿਹਾ ਉਹ ਸਾਡੇ ਜਜਮਾਨ ਹਨ। ਉਨ੍ਹਾਂ ਵਿਚੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਭ ਤੋਂ ਵੱਡੇ ਨੇ, ਮੁਖੀ ਨੇ, ਸਾਰਾ ਹਿੰਦੂ ਜਗਤ ਉਨ੍ਹਾਂ ਅੱਗੇ ਝੁਕਦਾ। ਤੁਸੀਂ ਸਾਡੇ ਤੇ ਸਾਰੀ ਗੱਲ ਸੁੱਟ ਦਿਓ, ਬਾਦਸ਼ਾਹ ਨੂੰ ਕਹੋ ਕਿ ਉਨ੍ਹਾਂ ਨੂੰ ਆਪਣੇ ਕੋਲ ਬੁਲਾ ਕੇ ਜੇ ਉਹ ਮੁਸਲਮਾਨ ਬਣਦੇ ਨੇ ਤੇ ਸਾਰੇ ਮੁਸਲਮਾਨ ਬਣ ਜਾਣਗੇ, ਉਨ੍ਹਾਂ ਨੂੰ ਤੂੰ ਆਪਣੇ ਕੋਲ ਸੱਦ। ਇਹ ਜਿਤਨੇ ਪੰਡਿਤ ਸਨ ਸਾਰੇ ਇਕੱਠੇ ਹੋਏ, ਆਨੰਦਪੁਰ ਸਾਹਿਬ ਤੋਂ ਦਿੱਲੀ ਬਾਦਸ਼ਾਹ ਦੇ ਕੋਲ ਪਹੁੰਚੇ। ਬਾਦਸ਼ਾਹ ਦੀ ਕਚਹਿਰੀ ਚ ਪੇਸ਼ ਹੋ ਕੇ ਇਨ੍ਹਾਂ ਨੇ ਆਖਿਆ, ਬਾਦਸ਼ਾਹ ਸਾਡੇ ਸਾਰਿਆਂ ਦੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ, ਜੇ ਉਹ ਤੇਰੀ ਗੱਲ ਮੰਨ ਲੈਣ, ਦੀਨ ਨੇ ਇਸਲਾਮ ਕਬੂਲ ਕਰ ਲੈਣ ਤੇ ਅਸੀਂ ਸਾਰੇ ਉਸ ਇਸਲਾਮ ਕਬੂਲ ਵਿਚ ਖੇੜੇ ਮੱਥੇ ਆ ਜਾਵਾਂਗੇ। ਇਕ ਨੂੰ ਆਪਣੇ ਮਜ਼ਹਬ ਵਿਚ ਲਿਆਉਣ ਨਾਲ ਸਾਰੇ ਤੇਰੇ ਮਜ਼ਹਬ ਵਿਚ ਆ ਜਾਣਗੇ, ਕਿਉਂ ਤੂੰ ਕੱਲੇ ਕੱਲੇ ਨੂੰ ਪਰੇਸ਼ਾਨ ਕਰਦਾ, ਕੱਲੇ ਕੱਲੇ ਨੂੰ ਤੰਗ ਕਰਦਾ। ਔਰੰਗਜ਼ੇਬ ਨੇ ਗੱਲ ਸੁਣੀ, ਉਹਨੂੰ ਇਹ ਗੱਲ ਬੜੀ ਦਰੁਸਤ ਲੱਗੀ, ਚੰਗੀ ਲੱਗੀ। ਉਹਨੇ ਆਖਿਆ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੈਂ ਆਪਣੇ ਕੋਲ ਬੁਲਾਵਾਂ, ਅੱਗੇ ਵੀ ਬਾਬਾ ਰਾਮ ਰਾਏ ਜੀ ਮੇਰੇ ਕੋਲ ਆਏ ਨੇ, ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਮੈਂ ਆਪਣੇ ਕੋਲ ਬੁਲਾਇਆ ਸੀ, ਇਹ ਵੀ ਆਉਣਗੇ। ਇਹਨਾਂ ਨੂੰ ਬੁਲਾ ਕੇ ਜੇ ਮੈਂ ਆਪਣੀ ਗੱਲ ਮਨਾ ਲਵਾਂ ਤੇ ਬੜੇ ਸੁਖੈਨ ਢੰਗ ਦੇ ਨਾਲ ਸਾਰੇ ਹਿੰਦੂਆਂ ਨੂੰ ਮੈਂ ਮੁਸਲਮਾਨ ਬਣਾ ਸਕਦਾ। ਜਿੰਨੇ ਹਿੰਦੂ ਨੇ ਉਹ ਸਾਰੇ ਬੜੇ ਅਦਬ ਦੇ ਨਾਲ, ਸਤਿਕਾਰ ਦੇ ਨਾਲ ਮੇਰਾ ਦੀਨੇ ਇਸਲਾਮ ਧਰਮ ਜਿਹੜਾ ਹੈ ਉਹ ਕਬੂਲ ਕਰਨਗੇ। ਔਰੰਗਜ਼ੇਬ ਨੇ ਉਸੇ ਵੇਲੇ ਐਦੀ ਬੁਲਾਏ, ਐਦੀਆਂ ਨੂੰ ਬੁਲਾ ਕੇ ਹੁਕਮ ਕੀਤਾ, ਇਹਨਾਂ ਬ੍ਰਾਹਮਣਾਂ ਕੋਲੋਂ ਆਨੰਦਪੁਰ ਸਾਹਿਬ ਦਾ ਟਿਕਾਣਾ ਪੁੱਛੋ ਕਿ ਗੁਰੂ ਜੀ ਇਸ ਵੇਲੇ ਕਿੱਥੇ ਨੇ। ਜਿੱਥੇ ਵੀ ਨੇ ਉਨ੍ਹਾਂ ਦੇ ਕੋਲ ਜਾ ਕੇ ਮੇਰਾ ਸਰਕਾਰੀ ਐਦ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਾ ਕੇ ਸੁਣਾਓ ਤੇ ਉਨ੍ਹਾਂ ਨੂੰ ਮੇਰੇ ਕੋਲ ਬੁਲਾ ਕੇ ਲਿਆਓ। ਔਰੰਗਜ਼ੇਬ ਦਾ ਹੁਕਮ ਸੁਣ ਕੇ ਐਦੀ ਤਿਆਰ ਹੋਏ ਨੇ ਔਰ ਇਹ ਐਦੀ ਸਰਕਾਰੀ ਅਹਿਦਨਾਮਾ ਲੈ ਕੇ ਦਿੱਲੀ ਤੋਂ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਵੱਲ ਚੱਲੇ ਹਨ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏ ਰਾਗ ਐਦੀ ਚੜ ਕਰ ਖੱਤ ਪਰ ਸਭ ਸਮਾਜ ਧਰ ਪਾਤ।
ਖਾਲਸਾ ਜੀ ਉਹਨਾਂ ਸਮਿਆਂ ਚ ਜਿਹੜੇ ਐਦੀ ਸਨ ਉਹ ਇਕ ਮੰਜੀ ਤੇ ਸਵਾਰ ਹੋ ਜਾਂਦੇ ਸੀ, ਜਿਵੇਂ ਦਿੱਲੀ ਤੋਂ ਚੱਲੇ ਨੇ ਤੇ ਦਿੱਲੀ ਤੋਂ ਇਕ ਮੰਜੀ ਚ ਬੈਠ ਗਏ। ਦਿੱਲੀ ਵਾਲੇ ਜਿਹੜੇ ਸਨ ਉਹ ਮੰਜੀ ਅਗਲੇ ਪਿੰਡ ਤੱਕ ਛੱਡ ਆਏ, ਉਥੋਂ ਦੀ ਪੰਚਾਇਤ ਨੂੰ ਇਨ੍ਹਾਂ ਨੇ ਇਕੱਠਾ ਕੀਤਾ, ਉਹ ਪੰਚਾਇਤ ਵਾਲਿਆਂ ਨੇ ਉਨ੍ਹਾਂ ਦੀ ਮੰਜੀ ਚੁੱਕੀ ਤੇ ਅੱਗੇ ਦੂਸਰੇ ਤੋਂ ਤੀਸਰੇ ਪਿੰਡ ਤੱਕ ਛੱਡ ਆਏ, ਤੀਸਰੇ ਪਿੰਡ ਵਾਲੇ ਅਗਲੇ ਚੌਥੇ ਪਿੰਡ ਤੱਕ ਛੱਡ ਆਉਂਦੇ ਸਨ। ਏਦਾਂ ਐਦੀ ਆਉਂਦੇ ਸੀ ਐਦਨਾਮਾ ਲੈ ਕੇ। ਦੋ ਐਦੀ ਬਾਦਸ਼ਾਹ ਔਰੰਗਜ਼ੇਬ ਦੇ ਭੇਜੇ ਹੋਏ ਉਹ ਤਿਆਰ ਹੋਏ ਨੇ ਔਰ ਐਦਨਾਮਾ ਲੈ ਕੇ ਇਕ ਖਾਟ ਉਤੇ ਇਕ ਮੰਜੀ ਦੇ ਉਤੇ ਸਵਾਰ ਹੋਏ ਹਨ।
ਨਿਕਸੇ ਪੁਰ ਤੇ ਨਰਨ ਸਿਰ ਉਰਦੇ ਉਠਾਏ ਸਤਾਸ,
ਔਰ ਉਸੇ ਵਕਤ ਮੰਜੀ ਤੇ ਬੈਠ ਕੇ ਸਵਾਰ ਹੋ ਕੇ ਇਹ ਚੱਲ ਪਏ। ਜਿਹੜੇ ਨਗਰ ਦੇ ਲੋਕ ਸਨ ਦਿੱਲੀ ਦੇ ਉਨ੍ਹਾਂ ਨੇ ਇਨ੍ਹਾਂ ਦੀਆਂ ਖਾਟਾਂ ਚੁੱਕੀਆਂ ਨੇ, ਦੋ ਐਦੀ ਸਨ ਦੋ ਖਾਟਾਂ ਤੇ ਸਵਾਰ ਹੋਏ ਨੇ। ਇਨ੍ਹਾਂ ਦੀਆਂ ਖਾਟਾਂ ਜਿਹੜੀਆਂ ਹਨ ਮੰਜੀਆਂ ਹਨ ਉਹ ਚੁੱਕੀਆਂ ਨੇ ਤੇ ਚੁੱਕ ਕੇ ਬੜੀ ਛੇਤੀ ਨਾਲ ਉੱਠ ਚੁੱਕ ਕੇ ਉਨ੍ਹਾਂ ਮੰਜੀਆਂ ਨੂੰ ਚੁੱਕ ਕੇ ਆਪਣੇ ਮੋਢਿਆਂ ਤੇ ਦਿੱਲੀ ਤੋਂ ਅਗਲੇ ਨਗਰ ਤੱਕ ਚੱਲ ਪਏ।
ਕਿਉਂ ਪਈ ਆਗੇ ਗ੍ਰਾਮ ਗਮਨ ਤੇ ਆਵੇ,
ਅਗਲੇ ਪਿੰਡ ਦੇ ਵਿਚ ਚਲੇ ਆਉਂਦੇ ਨੇ। ਜਿਹੜਾ ਅੱਗੇ ਨਗਰ ਆਉਂਦਾ ਪਿਛਲੇ ਨਗਰ ਵਾਲੇ ਉਸ ਅਗਲੇ ਪਿੰਡ ਤੱਕ ਛੱਡ ਕੇ ਆਉਂਦੇ ਹਨ।
ਪਾਛਲ ਨਰ ਸਿਨ ਖਾਟ ਟਿਕਾਵੇ,
ਔਰ ਜਿਹੜੇ ਪਿਛਲੇ ਪਿੰਡੋਂ ਆਉਂਦੇ ਨੇ ਉਹ ਅਗਲੇ ਪਿੰਡ ਇਨ੍ਹਾਂ ਦੀ ਮੰਜੀ ਛੱਡ ਕੇ ਚਲੇ ਜਾਂਦੇ ਨੇ, ਉਥੋਂ ਫਿਰ ਉਹ ਅਗਲੇ ਪਿੰਡ ਵਾਲੇ ਇਨ੍ਹਾਂ ਦੀ ਮੰਜੀ ਚੁੱਕ ਕੇ ਉਸ ਤੋਂ ਅਗਲੇ ਪਿੰਡ ਤੱਕ ਲੈ ਕੇ ਜਾਂਦੇ ਹਨ।
ਤੇ ਨਵੇਂ ਨਿਕਾਸ ਬਿਗਾਰੇ,
ਉਥੋਂ ਇਹ ਨਵੇਂ ਬਗਾਰੀਆਂ ਨੂੰ ਕੱਢਦੇ ਨੇ। ਬੰਗਾਰੀ ਹੁੰਦੀ ਸੀ ਨਾ ਇਨ੍ਹਾਂ ਦੀ ਐਦੀਆਂ ਦੀ, ਬਾਦਸ਼ਾਹ ਦੇ ਐਦੀ ਨੇ ਔਰੰਗਜ਼ੇਬ ਦੇ, ਇਨ੍ਹਾਂ ਦਾ ਬੜਾ ਸਤਿਕਾਰ ਹੁੰਦਾ ਸੀ ਨਗਰ ਦੀ ਪੰਚਾਇਤ ਨੂੰ। ਭਾਵੇਂ ਉਨ੍ਹਾਂ ਦਾ ਮਨ ਨਾ ਵੀ ਮੰਨਦਾ ਹੋਵੇ ਤਾਂ ਵੀ ਇਨ੍ਹਾਂ ਦੀਆਂ ਮੰਜੀਆਂ ਚੁੱਕ ਕੇ ਅਗਲੇ ਪਿੰਡ ਛੱਡ ਕੇ ਆਉਣੀਆਂ ਪੈਂਦੀਆਂ ਸੀ। ਉਸ ਵਕਤ ਜਦੋਂ ਅਗਲੇ ਨਵੇਂ ਪਿੰਡ ਵਿਚ ਆਉਂਦੇ ਨੇ ਉਥੇ ਨਵੇਂ ਬਗਾਰੀ ਕੱਢ ਲੈਂਦੇ ਨੇ ਤੇ ਨਵੇਂ ਬਗਾਰੀਆਂ ਨੂੰ ਕੱਢ ਕੇ ਉਨ੍ਹਾਂ ਨੂੰ ਫੇਰ ਇਹ ਉਨ੍ਹਾਂ ਦੇ ਕੋਲੋਂ ਆਪਣੀਆਂ ਮੰਜੀਆਂ ਚੁਕਵਾ ਕੇ ਅਗਲੇ ਪਿੰਡ ਤੱਕ ਚੱਲਦੇ ਹਨ। ਜਿਹੜੇ ਬਗਾਰੀ ਆਉਂਦੇ ਨੇ ਉਹ ਆ ਕੇ ਇਨ੍ਹਾਂ ਦੀਆਂ ਮੰਜੀਆਂ ਆਪਣੇ ਸਿਰ ਤੇ ਚੁੱਕ ਲੈਂਦੇ ਹਨ।
ਮੰਚ ਪਰ ਪੰਥ ਪਿਆਨੇ,
ਇੱਦਾਂ ਆਪਣੀਆਂ ਮੰਜੀਆਂ ਤੇ ਬੈਠੇ ਪਲੰਗੇ ਜੇ ਬਣੇ ਹੁੰਦੇ ਸਨ ਉਨ੍ਹਾਂ ਤੇ ਬਹਿ ਕੇ ਇਹ ਦਿੱਲੀ ਤੋਂ ਚੱਲ ਪਏ ਨੇ। ਮੱਜਲਦਾਰ ਮੱਜਲ ਚਲਦਿਆਂ ਚਲਦਿਆਂ ਇਕ ਪਿੰਡ ਤੋਂ ਦੂਜੇ ਪਿੰਡ ਤੱਕ ਚਲਦਿਆਂ ਸ੍ਰੀ ਆਨੰਦਪੁਰ ਸਾਹਿਬ ਵੱਲ, ਜਿੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਨਿਵਾਸ ਹੈ, ਉਸ ਪਾਸੇ ਚਲਦੇ ਆ ਰਹੇ ਹਨ।
ਸਰਬ ਪ੍ਰਜਾ ਪਰ ਹੁਕਮ ਬਖਾਨਾ,
ਸਾਰੀ ਪ੍ਰਜਾ ਦੇ ਉੱਤੇ ਆਪਣਾ ਹੁਕਮ ਚਲਾਉਂਦੇ ਨੇ। ਐਦੀ ਨੇ ਜਿਹੜੀ ਰਸਤੇ ਵਿਚ ਪਰਜਾ ਨਗਰ ਨਿਵਾਸੀ ਨੇ ਜਿੱਥੇ ਰਾਤ ਟਿਕਦੇ ਨੇ ਉਨ੍ਹਾਂ ਤੇ ਆਪਣਾ ਹੁਕਮ ਚਲਾਉਂਦੇ ਨੇ, ਉਨ੍ਹਾਂ ਤੇ ਆਪਣੀ ਆਗਿਆ ਚਲਾਉਂਦੇ ਹਨ। ਖਾਣ ਵਾਸਤੇ ਘਿਓ ਮਠਿਆਈਆਂ ਲੈਂਦੇ ਲੋਕਾਂ ਕੋਲ, ਜਿਹੜੇ ਪਿੰਡ ਚ ਉਤਰਦੇ ਨੇ ਉਨ੍ਹਾਂ ਨੂੰ ਹੁਕਮ ਕਰਦੇ, ਕਹਿੰਦੇ ਜੀ ਸਾਡੇ ਲਈ ਘਿਓ ਲੈ ਕੇ ਆਓ, ਸਾਡੇ ਲਈ ਮਠਿਆਈ ਲੈ ਕੇ ਆਓ। ਏਦਾਂ ਸਾਰੀ ਪਰਜਾ ਦੇ ਉੱਤੇ ਲੋਕਾਂ ਦੇ ਉੱਤੇ ਜਿਹੜੇ ਐਦੀ ਨੇ ਆਪਣਾ ਹੁਕਮ ਚਲਾਉਂਦੇ ਜਾ ਰਹੇ ਹਨ।
ਆਮਕ ਸੋ ਆਹਾਰ ਕਰ ਖਾਨ,
ਤੇ ਰੋਜ਼ ਜਿੱਥੇ ਵੀ ਜਿਹੜੇ ਪਿੰਡ ਚ ਟਿਕਦੇ ਨੇ ਮਾਸ ਨਾਲ ਰੋਟੀ ਖਾਂਦੇ ਨੇ, ਮਾਸ ਤੋਂ ਬਿਨਾਂ ਰੋਟੀ ਨਹੀਂ ਖਾਂਦੇ। ਕਹਿੰਦੇ ਜੀ ਸਾਡੇ ਲਈ ਤਾਂ ਮਾਸ ਤਿਆਰ ਕਰਕੇ ਲਿਆਓ, ਤੇ ਮਾਸ ਦੀ ਰੋਟੀ ਲੈ ਕੇ ਫਿਰ ਮਾਸ ਦੇ ਨਾਲ ਹੀ ਰੋਟੀ ਖਾਂਦੇ ਹਨ।
ਸਨੇ ਸਨੇ ਮਾਰਗ ਮੈਂ ਚੱਲ ਨਿਤ ਆਨੰਦਪੁਰ ਨਾਮ ਸੰਭਾਲੇ,
ਸਨੇ ਸਨੇ ਸਹਿਜੇ ਸਹਿਜੇ ਰਸਤੇ ਤੇ ਟੁਰੇ ਜਾ ਰਹੇ ਨੇ, ਆਨੰਦਪੁਰ ਸਾਹਿਬ ਦਾ ਨਾਮ ਸੰਭਾਲ ਕੇ ਸ੍ਰੀ ਆਨੰਦਪੁਰ ਸਾਹਿਬ ਨੂੰ ਯਾਦ ਕਰਕੇ ਵੀ ਅਸੀਂ ਆਨੰਦਪੁਰ ਸਾਹਿਬ ਜਾਣਾ, ਐਡਰੈਸ ਵੀ ਆਪਣਾ ਚੇਤੇ ਰੱਖਦੇ ਨੇ, ਟਿਕਾਣਾ ਵੀ ਚੇਤੇ ਰੱਖਦੇ ਨੇ। ਏਦਾਂ ਸਨੇ ਸਨੇ ਸਹਿਜੇ ਸਹਿਜੇ ਨਗਰ ਦਰ ਨਗਰ ਚਲੇ ਜਾ ਰਹੇ ਹਨ।
ਚਲਤ ਚਲਤ ਕੇ ਤਕ ਦਿਨ ਮਾਏ,
ਏਦਾਂ ਚਲਦਿਆਂ ਚਲਦਿਆਂ ਕੁਝ ਦਿਨਾਂ ਵਿਚ
ਨਰਨ ਸੀਸ ਪਰ ਉਤੇ ਸਜਾਏ,
ਲੋਕਾਂ ਦੇ ਸਿਰਾਂ ਤੇ ਬਹਿ ਕੇ ਜਾਂਦੇ ਨੇ, ਪਲਗੇ ਇਨ੍ਹਾਂ ਦੇ ਸਿਰਾਂ ਤੇ ਚੁੱਕੇ ਜਾਂਦੇ ਨੇ। ਚਾਰ ਚਾਰ ਬੰਦੇ ਇਨ੍ਹਾਂ ਦੇ ਪਲਗੇ ਚੁੱਕਦੇ ਨੇ, ਛੇ ਛੇ ਬੰਦੇ ਵੀ ਚੁੱਕਦੇ ਨੇ। ਤੇ ਏਦਾਂ ਲੋਕਾਂ ਦੇ ਸਿਰਾਂ ਦੇ ਉੱਤੇ ਆਪਣੇ ਪਲਘੇ ਚੁਕਵਾ ਕੇ ਤੁਰੇ ਜਾ ਰਹੇ ਨੇ। ਕਈ ਦਿਨ ਇਨ੍ਹਾਂ ਨੂੰ ਚਲਦਿਆਂ ਬੀਤ ਗਏ,
ਤੀਰ ਪਹੁੰਚੇ ਆਏ।
ਆਖਰਕਾਰ ਚਲਦਿਆਂ ਚਲਦਿਆਂ ਇਹ ਸਤਲੁਜ ਦਰਿਆ ਦੇ ਕੰਢੇ ਤੇ ਪਹੁੰਚ ਗਏ, ਜਿੱਥੋਂ ਸਤਲੁਜ ਦਰਿਆ ਵਗਦਾ ਹੈ। ਉਸ ਸਤਲੁਜ ਦਰਿਆ ਦੇ ਕਿਨਾਰੇ ਤੇ ਆ ਪਹੁੰਚੇ ਹਨ।
ਕਰਤ ਹੁਕਮ ਕੋ ਗਮਨਤ ਜਾਏ,
ਹੁਕਮ ਕਰਦੇ ਜਾਂਦੇ ਨੇ, ਐਦੀ ਨੇ ਆਪਣਾ ਪੂਰਾ ਜ਼ੋਰ ਵਿਖਾਉਂਦੇ ਨੇ, ਦਬਦਬਾ ਵਿਖਾਉਂਦੇ ਨੇ, ਬਾਦਸ਼ਾਹ ਦਾ ਐਦ ਲੈ ਕੇ ਜਾ ਰਹੇ ਨੇ, ਸਰਕਾਰੀ ਹੁਕਮ ਲੈ ਕੇ ਜਾ ਰਹੇ ਨੇ ਬਾਦਸ਼ਾਹ ਦਾ। ਇਸ ਕਰਕੇ ਰਸਤੇ ਵਿਚ ਜਿੰਨੇ ਨਗਰ ਪਿੰਡ ਆਉਂਦੇ ਨੇ ਉਨ੍ਹਾਂ ਤੇ ਆਪਣਾ ਹੁਕਮ ਚਲਾਉਂਦੇ ਨੇ, ਧੱਕਾ ਵੀ ਕਰਦੇ ਨੇ। ਕਿਸੇ ਨੂੰ ਕਹਿੰਦੇ ਜੀ ਸਾਨੂੰ ਤੁਹਾਡੇ ਨਗਰ ਵਿਚੋਂ ਇੰਨੇ ਪੈਸੇ ਚਾਹੀਦੇ ਨੇ, ਤੇ ਪੈਸੇ ਇਕੱਠੇ ਕਰਕੇ ਦਿਓ। ਪੈਸਾ ਵੀ ਲੈਂਦੇ ਨੇ, ਧਨ ਲੈਂਦੇ ਨੇ, ਮਠਿਆਈਆਂ ਲੈਂਦੇ ਨੇ, ਵਧੀਆ ਵਧੀਆ ਪਕਵਾਨ ਲੈਂਦੇ ਨੇ, ਮਾਸ ਤੋਂ ਬਿਨਾਂ ਰੋਟੀ ਨਹੀਂ ਖਾਂਦੇ। ਇਸ ਤਰ੍ਹਾਂ ਆਪਣਾ ਹੁਕਮ ਕਰਦਿਆਂ ਹੋਇਆ ਇਹ ਐਦੀ ਤੁਰੇ ਜਾ ਰਹੇ ਨੇ।
ਆਏ ਅਨੰਦਪੁਰ ਕੀ ਨਸ ਡੇਰਾ,
ਆਖਰਕਾਰ ਚਲਦਿਆਂ ਚਲਦਿਆਂ ਸਤਿਗੁਰਾਂ ਦੀ ਪਵਿੱਤਰ ਨਗਰੀ, ਜਿਹੜੀ ਖਾਲਸੇ ਦੀ ਜਨਮ ਭੂਮੀ ਬਣੀ ਬਾਅਦ ਵਿਚ, ਸ੍ਰੀ ਅਨੰਦਪੁਰ ਸਾਹਿਬ, ਜਿੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਬਿਰਾਜਮਾਨ ਨੇ, ਇਹ ਚੱਲ ਕੇ ਐਸੀ ਨਗਰੀ ਵਿਚ ਪਹੁੰਚੇ ਹਨ।
ਜਿਹੜੇ ਮੰਚ ਬੈਠੇ ਤਿਸ ਬੇਰਾ,
ਪਲੰਗੇ ਦੇ ਉੱਤੇ ਬੈਠੇ ਬੈਠੇ ਹੀ ਆਏ ਉਸ ਨਗਰ ਦੇ ਵਿਚ, ਅਨੰਦਪੁਰ ਸਾਹਿਬ ਦੇ ਵਿਚ।
ਖਾਨ ਪਾਨ ਕਰ ਨਿਸਾ ਬਿਤਾਏ,
ਅੱਜ ਦੀ ਜਿਹੜੀ ਰਾਤ ਹੈ ਉਹ ਇਨ੍ਹਾਂ ਨੇ ਅਨੰਦਪੁਰ ਸਾਹਿਬ ਬਤੀਤ ਕੀਤੀ। ਖਾਨ ਪਾਨ ਨੂੰ ਇਨ੍ਹਾਂ ਨੂੰ ਭੋਜਨ ਮਿਲਿਆ, ਖਾਨ ਪਾਨ ਕਰਕੇ ਲੰਗਰ ਪ੍ਰਸ਼ਾਦਾ ਛਕ ਕੇ ਇਨ੍ਹਾਂ ਨੇ ਰਾਤ ਸ੍ਰੀ ਅਨੰਦਪੁਰ ਸਾਹਿਬ ਚ ਬਤੀਤ ਕੀਤੀ ਹੈ।
ਅੱਗੇ ਪੁਨ ਪ੍ਰਭਾਤ ਹੋਏ ਆਏ,
ਅਗਲੇ ਦਿਨ ਉੱਠੇ ਨੇ, ਜਦੋਂ ਪ੍ਰਭਾਤ ਵੇਲਾ ਹੋਇਆ ਤੋ ਰਾਤ ਬਤੀਤ ਕਰਕੇ ਅਗਲੇ ਦਿਨ ਉੱਠੇ ਨੇ, ਜਾਗੇ ਹਨ।
ਬੈਠਣ ਸਭਾ ਸਮਾ ਸੁਣ ਕਰਕੇ
ਇਨ੍ਹਾਂ ਨੂੰ ਪਤਾ ਲੱਗਾ, ਕਿਉਂਕਿ ਏਦਾਂ ਸਿੱਧੇ ਨਹੀਂ ਸੀ ਜਾ ਸਕਦੇ ਸਤਿਗੁਰਾਂ ਕੋਲ, ਮਹਾਰਾਜ ਜੀ ਕੋਲ ਜਾਣ ਦੀ ਆਗਿਆ ਨਹੀਂ ਸੀ। ਉਹ ਸਤਿਗੁਰਾਂ ਦਾ ਜਿਸ ਵੇਲੇ ਦੀਵਾਨ ਸਜਣਾ ਸੀ ਉਦੋਂ ਹੀ ਜਾਣਾ ਸੀ ਨਾ ਇਨ੍ਹਾਂ ਨੇ। ਇਨ੍ਹਾਂ ਨੇ ਪਤਾ ਕੀਤਾ ਵੀ ਗੁਰੂ ਸਾਹਿਬ ਦਾ ਦੀਵਾਨ ਕਿਹੜੇ ਵੇਲੇ ਸਜਦਾ, ਉਹ ਸਮਾਂ ਪਤਾ ਕਰਕੇ ਜਦੋਂ ਸਤਿਗੁਰਾਂ ਦੇ ਬੈਠਣ ਦਾ, ਮਹਾਰਾਜ ਜੀ ਦੇ ਦੀਵਾਨ ਸਜਾਣ ਦਾ ਸਮਾਂ ਹੋਇਆ, ਸੁਣ ਕੇ
ਗੁਰਸੋ ਮਿਲਣ ਲਾਲਸਾ ਧਰਕੇ,
ਸਤਿਗੁਰਾਂ ਨਾਲ ਮਿਲਣ ਦੀ ਲਾਲਸਾ ਧਾਰਨ ਕਰਕੇ, ਗੁਰਦੇਵ ਨੂੰ ਮਿਲਣ ਦੀ ਆਪਣੇ ਮਨ ਚ ਇੱਛਾ ਧਾਰਨ ਕਰਕੇ,
ਤਿਆਰ ਐਦੀ ਤਬ ਦੌਨ,
ਇਹ ਦੋਵੇਂ ਐਦੀ ਤਿਆਰ ਹੋਏ ਕਿ ਹੁਣ ਜਾ ਕੇ ਅਸੀਂ ਗੁਰੂ ਜੀ ਨੂੰ ਗੁਰੂ ਜੀ ਦੇ ਦਰਬਾਰ ਦੇ ਵਿਚ, ਉਨ੍ਹਾਂ ਦੀ ਸਭਾ ਦੇ ਵਿਚ ਜਾ ਕੇ ਮਿਲੀਏ। ਏਦਾਂ ਦੀ ਇੱਛਾ ਖੁਆਹਿਸ਼ ਆਪਣੇ ਹਿਰਦੇ ਚ ਧਾਰਨ ਕਰਕੇ ਇਹ ਦੋਵੇਂ ਐਦੀ ਮਹਾਰਾਜ ਜੀ ਦੇ ਦਰਬਾਰ ਵੱਲ ਚੱਲੇ ਹਨ।
ਕਿਰਤਾ ਸਿੰਘਪੁਰ ਗਏ ਤੌਨ,
ਆਏ ਨੇ ਸਿੰਘਪੌਰ। ਸਿੰਘਪੌਰ ਦਾ ਮਤਲਬ ਹੈ ਦਰਸ਼ਨੀ ਡਿਓੜੀ, ਗੁਰੂ ਘਰ ਦਾ ਜਿਹੜਾ ਬਾਹਰਲਾ ਦਰਵਾਜਾ ਜਿਹਨੂੰ ਆਪਾਂ ਦਰਸ਼ਨੀ ਡਿਓੜੀ ਕਹਿੰਦੇ ਹਾਂ, ਉਥੇ ਇਹ ਬਾਹਰ ਚੱਲ ਕੇ ਆਏ ਨੇ ਦੋਵੇਂ ਐਦੀ ਸਿੰਘਪੌਰ ਤੇ। ਉਥੇ ਅੱਗੇ ਪਹਿਰੇਦਾਰ ਖਲੋਤੇ ਹੁੰਦੇ ਨੇ, ਪਹਿਰੇਦਾਰ ਮਹਾਰਾਜ ਜੀ ਦੇ ਸਿੰਘਪੌਰ ਤੇ ਦਰਸ਼ਨੀ ਡੋੜੀ ਤੇ ਖੜੇ ਸਨ।
ਖੁਦ ਸਤਿਗੁਰ ਤੇ ਨਿਕਟ ਬਿਠਾਇਓ,
ਇਹਨਾਂ ਨੇ ਪਹਿਲਾਂ ਦਰਸ਼ਨੀ ਡੋੜੀ ਤੇ ਆ ਕੇ ਆਪਣੇ ਆਉਣ ਦੀ ਖਬਰ ਭੇਜੀ ਸਤਿਗੁਰਾਂ ਕੋਲ,
ਸ਼ਾ ਹੁਕਮ ਤੇ ਹਮ ਚਲ ਆਇਓ।
ਇਹਨਾਂ ਨੇ ਖਬਰ ਭੇਜੀ ਗੁਰੂ ਸਾਹਿਬ ਦੇ ਕੋਲ ਕੇ, ਭਾਈ ਤੁਸੀਂ ਜਾ ਕੇ ਸਾਡੇ ਬਾਰੇ ਗੁਰੂ ਜੀ ਨੂੰ ਦੱਸੋ ਕਿ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਦੇ ਨਾਲ, ਬਾਦਸ਼ਾਹ ਸਲਾਮਤ ਦੇ ਹੁਕਮ ਦੇ ਨਾਲ ਅਸੀਂ ਚੱਲ ਕੇ ਆਏ ਹਾਂ।
ਗੁਰੂ ਹਕਾਰਨ ਦਿੱਲੀ ਪੁਰ ਮੈਂ
ਆਏ ਕਿਉਂ ਆ, ਉਹਦਾ ਮਤਲਬ ਹੈ ਕਿ ਅਸੀਂ ਗੁਰੂ ਜੀ ਨੂੰ ਬੁਲਾਉਣ ਆਏ, ਸਤਿਗੁਰੂ ਜੀ ਨੂੰ ਬੁਲਾਉਣ ਆਏ ਹਾਂ, ਕਿਉਂਕਿ ਬਾਦਸ਼ਾਹ ਨੇ ਗੁਰੂ ਜੀ ਨੂੰ ਦਿੱਲੀ ਚ ਬੁਲਾਇਆ, ਦਿੱਲੀ ਵਿਚ ਗੁਰੂ ਜੀ ਨੂੰ ਯਾਦ ਕੀਤਾ ਹੈ।
ਦਿੱਲੀ ਪਤਚਾਤ ਪਾਵੁਰ ਮੈਂ
ਬਾਦਸ਼ਾਹ ਚਾਹੁੰਦਾ ਆਪਣੇ ਮਨ ਵਿਚ ਗੁਰੂ ਜੀ ਨੂੰ ਮਿਲਣਾ, ਇਸ ਕਰਕੇ ਅਸੀਂ ਗੁਰੂ ਜੀ ਨੂੰ ਸੱਦਾ ਦੇਣ ਲਈ ਆ ਬਾਦਸ਼ਾਹ ਦਾ ਜਿਹੜਾ ਐਦ ਨਾਮਾ ਇਹ ਐਦ ਦੇਣ ਵਾਸਤੇ ਗੁਰੂ ਜੀ ਕੋਲ ਆਏ ਹਾਂ।
ਇਸ ਕਾਰਜ ਤੋਂ ਹਮ ਚਲ ਆਏ,
ਸਾਡੇ ਆਉਣ ਦਾ ਇਹ ਕਾਰਜ ਹੈ, ਅਸੀਂ ਇਸ ਕੰਮ ਕਰਕੇ ਗੁਰੂ ਜੀ ਨੂੰ ਮਿਲਣ ਵਾਸਤੇ ਆਏ ਹਾਂ।
ਮਿਲਿਓ ਚਾਹੇ ਤਿੰਨ ਦਰਸ਼ਨ ਪਾਏ,
ਹੋਰ ਅਸੀਂ ਗੁਰੂ ਜੀ ਨੂੰ ਮਿਲ ਕੇ ਉਨ੍ਹਾਂ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ। ਇਹ ਨਹੀਂ ਕਿ ਅਸੀਂ ਬਾਹਰੋਂ ਬਾਹਰ ਐਦ ਦੇ ਕੇ ਚਲੇ ਜਾਈਏ, ਅਸੀਂ ਖੁਦ ਗੁਰੂ ਜੀ ਨੂੰ ਮਿਲ ਕੇ ਉਨ੍ਹਾਂ ਦੇ ਦਰਸ਼ਨ ਕਰਕੇ ਇਹ ਜਿਹੜਾ ਸਰਕਾਰੀ ਐਦਨਾਮਾ ਇਹ ਗੁਰੂ ਜੀ ਦੇ ਹੱਥਾਂ ਵਿਚ ਫੜਾਣਾ ਚਾਹੁੰਦੇ ਹਾਂ।
ਸੁਨਤ ਪਾਸ ਗੁਰਦਾਸ ਪਿਆਨਾ,
ਜਦੋਂ ਐਦੀਆਂ ਨੇ ਆਪਣੇ ਆਉਣ ਬਾਰੇ ਇੱਦਾਂ ਦੱਸਿਆ ਤੇ ਜਿਹੜਾ ਸਤਿਗੁਰਾਂ ਦਾ ਸੇਵਾਦਾਰ ਖੜਾ ਸੀ ਦਰਵਾਜੇ ਤੇ, ਉਹ ਕਹਿੰਦਾ ਬਈ ਤੁਸੀਂ ਖੜੋ, ਮੈਂ ਤੁਹਾਡੀ ਬੇਨਤੀ ਜਿਹੜੀ ਆ ਉਹ ਅੰਦਰ ਜਾ ਕੇ ਸਤਿਗੁਰਾਂ ਦੇ ਚਰਨਾਂ ਚ ਕਰਦਾ। ਉਸੇ ਵਕਤ ਉਹ ਦਾਸ ਸਤਿਗੁਰਾਂ ਦੇ ਕੋਲ ਮਹਿਲਾਂ ਦੇ ਵਿਚ ਜਿੱਥੇ ਮਹਾਰਾਜ ਜੀ ਦਾ ਦੀਵਾਨ ਸਜਦਾ ਗੁਰੂ ਚਰਨਾਂ ਵਿਚ ਗਿਆ ਹੈ।
ਸਭ ਪ੍ਰਸੰਗ ਐਦੀਨ ਵਖਾਨਾ,
ਉਹਨਾਂ ਐਦੀਆਂ ਦੇ ਆਉਣ ਦਾ ਸਾਰਾ ਪ੍ਰਸੰਗ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਇਸ ਸੇਵਾਦਾਰ ਨੇ ਸੁਣਾਇਆ ਹੈ। ਸੇਵਾਦਾਰ ਨੇ ਦੱਸਿਆ ਮਹਾਰਾਜ ਜੀ ਦੋ ਐਦੀ ਆਏ ਨੇ ਤੇ ਬਾਹਰ ਦਰਸ਼ਨੀ ਡੋੜੀ ਤੇ ਖੜੇ ਨੇ, ਤੁਹਾਨੂੰ ਮਿਲਣਾ ਚਾਹੁੰਦੇ ਨੇ। ਬਾਦਸ਼ਾਹ ਦੇ ਭੇਜੇ ਹੋਏ ਦੋ ਐਦੀ ਚੱਲ ਕੇ ਆਏ ਹਨ।
ਕਹੇ ਸੋ ਹਮ ਲੈ ਬੇ ਗੁਰ ਆਏ,
ਮਹਾਰਾਜ ਜੀ ਉਹ ਐਦੀ ਕਹਿੰਦੇ ਨੇ ਵੀ ਅਸੀਂ ਗੁਰੂ ਜੀ ਨੂੰ ਲੈਣ ਆਏ ਹਾਂ। ਮਹਾਰਾਜ ਬਾਦਸ਼ਾਹ ਨੇ ਭੇਜੇ ਨੇ ਐਦੀ ਬਾਹਰ ਦਰਵਾਜੇ ਤੇ ਖੜੇ ਨੇ, ਔਰ ਉਹ ਕਹਿੰਦੇ ਨੇ ਕਿ ਅਸੀਂ ਗੁਰੂ ਜੀ ਨੂੰ ਲੈਣ ਵਾਸਤੇ ਆਏ ਹਾਂ।
ਅੰਤਰ ਜਾਮੀ ਸ੍ਰੀ ਗੁਰਦੇਵ, ਭੂਤ ਭਵਿਖ ਲਖੈ ਸਭ ਭੇਵ।
ਜਦੋਂ ਸੇਵਾਦਾਰ ਨੇ ਐਦੀਆਂ ਬਾਰੇ ਦੱਸਿਆ, ਹੁਣ ਅੰਤਰਜਾਮੀ ਸਤਿਗੁਰੂ ਜੀ ਦੀ ਤੇ ਆਪਣੀ ਲੀਲਾ ਸਾਰੀ ਉਹਨਾਂ ਆਪ ਰਚੀ ਹੋਈ ਹੈ। ਭੂਤ ਕਾਲ ਭਵਿੱਖ ਕਾਲ ਦੇ ਵਿਚ ਕੀ ਵਰਤਾਰਾ ਵਰਤਣਾ ਜਾਂ ਵਰਤ ਰਿਹਾ, ਇਹ ਮੇਰੇ ਸਤਿਗੁਰੂ ਗਰੀਬ ਨਵਾਜ ਨੌਵੇਂ ਪਾਤਸ਼ਾਹ ਅੰਤਰਜਾਮੀ ਸਾਹਿਬ ਜੀ ਜਾਣੀ ਜਾਣਦੇ ਹਨ। ਜਾਣ ਗਏ ਵੀ ਐਦੀ ਕਿਉਂ ਆਏ ਹਨ।
ਸਹਿਜ ਸੁਭਾਇਕ ਬਾਕੀ ਉਚਾਰੇ, ਆਏ ਜਮ ਕੇ ਅਬਹਿਰ ਬਾਰੇ।
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਹਿਜ ਸੁਭਾਏ ਸੁਤੇ ਸਿੱਧੀ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਭਾਵਕ ਹੀ ਵਚਨ ਕਹੇ, ਕਿਸੇ ਖੌਫ ਦੇ ਵਿਚ ਜਾਂ ਡਰ ਦੇ ਵਿਚ ਨਹੀਂ ਕਹੇ, ਸੁਭਾਵਕ ਹੀ ਮਹਾਰਾਜ ਜੀ ਦੀ ਰਸਨਾ ਤੋਂ ਬਚਨ ਆਏ। ਕਹਿੰਦੇ ਵੀ ਜਮ ਦੂਤਾਂ ਦੇ ਸੇਵਕ ਆ ਗਏ ਨੇ, ਇਹ ਤਾਂ ਜਮ ਦੂਤ ਦੇ ਜਿਹੜੇ ਜਮ ਦੇ ਰਵਾਰੇ ਦਾ ਮਤਲਬ ਹੁੰਦਾ ਵੀ ਜਮ ਦੇ ਜਿਹੜੇ ਸੇਵਾਦਾਰ ਨੇ ਯਮਰਾਜ ਦੇ, ਕਹਿੰਦੇ ਆ ਗਏ ਨੇ ਉਹ ਐਦੀ ਨੇ ਨਾ, ਕਿਉਂਕਿ ਜਮ ਜਿਹੜਾ ਇਸ ਵੇਲੇ ਔਰੰਗਜ਼ੇਬ ਬਣਿਆ ਹੋਇਆ ਬਾਦਸ਼ਾਹ, ਤੇ ਇਹ ਉਹਦੇ ਦੂਤ ਬਣ ਕੇ ਆਏ ਨੇ। ਮਹਾਰਾਜ ਜੀ ਕਹਿੰਦੇ ਆ ਗਏ ਨੇ ਜਮ ਦੇ ਦੂਤ ਆ ਗਏ ਹਨ।
ਲਖੀ ਜਾਏ ਨੀ ਕੇ ਇਹ ਬਾਤ,
ਸਤਿਗੁਰੂ ਜੀ ਕਹਿੰਦੇ ਵੀ ਇਹ ਗੱਲ ਤਾਂ ਹੁਣ ਸਪਸ਼ਟ ਹੈ ਕਿ ਹੁਣ ਸਾਡੀ ਸ਼ਹਾਦਤ ਦਾ ਬੈਕੁੰਠ ਜਾਣ ਦਾ ਸਮਾਂ ਆ ਪਹੁੰਚਿਆ ਹੈ।
ਅਵਸਰ ਪੂਰਨ ਕੋ ਬਿਰਤਾਂਤ,
ਅਵਸਰ ਪੂਰਨ ਹੋਣ ਦਾ ਬਿਰਤਾਂਤ ਹੈ, ਹੁਣ ਸਮਾਂ ਅਵਧੀ ਜਿਹੜੀ ਹੈ ਉਹ ਪੂਰਨ ਹੋ ਚੁੱਕੀ ਹੈ।
ਕਹਿ ਮਤੀ ਦਾਸ ਸਭ ਕਹਿਓ,
ਜਦੋਂ ਨੌਵੇਂ ਪਾਤਸ਼ਾਹ ਨੇ ਬਚਨ ਕਹੇ ਨਾ ਸੁਭਾਵਕ ਕੀ ਕਿ ਜਮਰਾਜ ਦੇ ਦੂਤ ਆ ਗਏ ਨੇ, ਤੇ ਲਾਗੇ ਸਤਿਗੁਰਾਂ ਦੇ ਸੇਵਕ ਦੀਵਾਨ ਭਾਈ ਮਤੀ ਦਾਸ ਜੀ ਬੈਠੇ ਸਨ। ਮਹਾਰਾਜ ਜੀ ਦੇ ਬੜੇ ਹੀ ਪਿਆਰ ਵਾਲੇ ਸਿੱਖ ਸਨ ਭਾਈ ਮਤੀ ਦਾਸ ਜੀ। ਦੀਵਾਨ ਭਾਈ ਮਤੀ ਦਾਸ ਜੀ ਗੁਰੂ ਘਰ ਦੇ ਦੀਵਾਨ ਸਨ, ਤੇ ਜਿੰਨੇ ਗੁਰੂ ਘਰ ਦੀ ਆਮਦਨ ਖਰਚ ਹੁੰਦੀ ਸੀ ਇਹਨਾਂ ਦੇ ਹੱਥ ਵਿਚ ਹੁੰਦਾ ਸੀ ਸਾਰਾ। ਉਹ ਦੀਵਾਨ ਭਾਈ ਮਤੀ ਦਾਸ ਜੀ ਨੇ ਨੌਵੇਂ ਪਾਤਸ਼ਾਹ ਦੇ ਬਚਨ ਸੁਣੇ ਤੇ ਸੁਣ ਕੇ ਬੋਲੇ,
ਸ੍ਰੀ ਪ੍ਰਭ ਕਹਾ ਆਪੇ ਲਇਓ।
ਭਾਈ ਮਤੀ ਦਾਸ ਜੀ ਕਹਿਣ ਲੱਗੇ ਸਤਿਗੁਰੂ ਜੀ ਇਹ ਕੀ ਕਹਿ ਰਹੇ ਹੋ ਤੁਸੀਂ, ਕਿਉਂਕਿ ਸਤਿਗੁਰਾਂ ਕਿਹਾ ਨਾ ਜਮ ਦੂਤ ਦੇ ਰਵਾਰੇ ਆ ਗਏ ਨੇ। ਉਹ ਸੁਣ ਕੇ ਭਾਈ ਮਤੀ ਦਾਸ ਜੀ ਕਹਿੰਦੇ ਮਹਾਰਾਜ ਗਰੀਬ ਨਵਾਜ ਸਾਹਿਬ ਜੀ, ਇਹ ਆਪ ਜੀ ਕਿਸ ਤਰ੍ਹਾਂ ਦੇ ਵਚਨ ਕਰ ਰਹੇ ਹੋ, ਕੀ ਕਹਿ ਰਹੇ ਹੋ?
ਗੁਰ ਘਰ ਕੋ ਉਰਿਸ਼ਾ ਲਖੰਤਾ, ਰੱਖੈ ਅਦਾਇਬ ਨਮਰ ਬਨੰਤਾ।
ਮਹਾਰਾਜ ਜਿਹੜਾ ਬਾਦਸ਼ਾਹ ਉਹ ਗੁਰੂ ਘਰ ਬਾਰੇ ਚੰਗੀ ਤਰ੍ਹਾਂ ਜਾਣਦਾ, ਬਾਦਸ਼ਾਹ ਗੁਰੂ ਘਰ ਬਾਰੇ ਕੁਝ ਨਹੀਂ ਭੁੱਲਿਆ, ਉਹਨੂੰ ਗੁਰੂ ਘਰ ਬਾਰੇ ਸਭ ਕੁਝ ਪਤਾ, ਗੁਰੂ ਘਰ ਦਾ ਅਦਬ ਵੀ ਰੱਖਦਾ, ਗੁਰੂ ਘਰ ਦਾ ਬਾਦਸ਼ਾਹ ਸਤਿਕਾਰ ਵੀ ਰੱਖਦਾ, ਉਹ ਗੁਰੂ ਘਰ ਬਾਰੇ ਸਭ ਕੁਝ ਜਾਣਦਾ ਹੈ।
ਰਾਮ ਰਾਏ ਕੋ ਬੋਤਨ ਦੀਨ,
ਮਹਾਰਾਜ ਜੀ ਵੇਖੋ ਬਾਬਾ ਰਾਮ ਰਾਏ ਜੀ ਔਰੰਗਜ਼ੇਬ ਕੋਲ ਗਏ ਸਨ, ਤੇ ਔਰੰਗਜ਼ੇਬ ਨੇ ਬਾਬੇ ਰਾਮ ਰਾਏ ਦਾ ਕਿੰਨਾ ਸਤਿਕਾਰ ਕੀਤਾ, ਰੋਜ਼ ਸੈਂਕੜੇ ਰੁਪਈਏ ਬਾਬਾ ਰਾਮ ਰਾਏ ਜੀ ਨੂੰ ਔਰੰਗਜ਼ੇਬ ਭੇਟ ਕਰਦਾ ਰਿਹਾ, ਨਵੀਆਂ ਨਵੀਆਂ ਵਧੀਆ ਵਧੀਆ ਵਸਤੂਆਂ ਉਹ ਬਾਬੇ ਰਾਮ ਰਾਏ ਨੂੰ ਦਿੰਦਾ ਰਿਹਾ।
ਨਿਕਟ ਬਿਠਾਏ ਸ਼ਬਾਸਨ ਦੀਨ,
ਇੱਥੋਂ ਤੱਕ ਕਿ ਬਾਬਾ ਰਾਮ ਰਾਏ ਜੀ ਨੂੰ ਆਪਣੇ ਕੋਲ ਉੱਚੇ ਆਸਣ ਤੇ ਬਿਠਾਉਂਦਾ ਸੀ, ਉੱਚਾ ਆਸਣ ਲਵਾ ਕੇ ਉਹਦੇ ਤੇ ਬਾਬਾ ਰਾਮ ਰਾਏ ਜੀ ਨੂੰ ਬਿਠਾਉਂਦਾ ਰਿਹਾ।
ਅਬ ਲੋ ਬਣੀ ਬਾਤ ਸ਼ੁਭ ਚਾਏ,
ਮਹਾਰਾਜ ਹੁਣ ਤੱਕ ਤਾਂ ਸ਼ੁਭ ਗੱਲ ਹੀ ਬਣਦੀ ਆਈ ਹੈ, ਹੁਣ ਤੱਕ ਤਾਂ ਸ਼ੁਭ ਬਾਤ ਹੀ ਬਣਦੀ ਆਈ ਆ, ਅੱਜ ਤਾਈ ਤਾਂ ਔਰੰਗਜ਼ੇਬ ਨੇ ਗੁਰੂ ਘਰ ਨਾਲ ਵੈਰ ਨਹੀਂ ਕਮਾਇਆ, ਬਾਬਾ ਰਾਮ ਰਾਏ ਜੀ ਦਾ ਵੀ ਉਹਨੇ ਬੜਾ ਅਦਬ ਅਦਾਇਬ ਰੱਖਿਆ, ਤੇ ਮਹਾਰਾਜ ਹਾਲੇ ਤੱਕ ਤਾਂ ਉਹਨੇ ਕਦੇ ਗੁਰੂ ਘਰ ਦੇ ਨਾਲ ਕਦੇ ਵਿਗਾੜ ਨਹੀਂ ਕੀਤਾ।
ਮਹਾਰਾਜ
ਜਿਵੇਂ ਗੁਰੂ ਘਰ ਦੇ ਵਿਚ ਪਹਿਲਾਂ ਗੁਰੂ ਹਰਿਰਾਏ ਸਾਹਿਬ ਦੇ ਸਮੇ ਤੋਂ ਗੁਰੂ ਘਰ ਦੇ ਉੱਤੇ ਅਦਬ ਰੱਖਦਾ, ਏਦਾਂ ਤੁਹਾਡੇ ਤੇ ਵੀ ਰੱਖਦਾ, ਉਹ ਤੁਹਾਡੇ ਪ੍ਰਤੀ ਵੀ ਆਪਣੇ ਮਨ ਵਿਚ ਭਾਵਨਾ ਰੱਖਦਾ ਹੈ।
ਕਰੋ ਸ਼ਾਸੋ ਮੇਲ ਸੁਖਾਰੇ ਕਹਾਂ ਕੈ ਇਹੋ ਬਾਤ ਦੁਖਾਰੇ।
ਮਹਾਰਾਜ ਤੁਸੀਂ ਬਾਦਸ਼ਾਹ ਨਾਲ ਮੇਲ ਕਰੋ, ਬਾਦਸ਼ਾਹ ਨਾਲ ਮੁਲਾਕਾਤ ਕਰੋ, ਸੌਖੇ ਢੰਗ ਨਾਲ ਹੋਵੇਗੀ, ਤੇ ਤੁਸੀਂ ਏਦਾਂ ਦੇ ਬਚਨ ਕਿਉਂ ਕਹਿੰਦੇ ਹੋ ਵੀ ਜਮ ਦੂਤਾਂ ਦੇ ਜਿਹੜੇ ਜਮ ਰਾਜ ਹੈ ਉਹਦੇ ਦੂਤ ਆ ਗਏ ਨੇ, ਏਦਾਂ ਦੇ ਮਹਾਰਾਜ ਸਾਨੂੰ ਸਿੱਖਾਂ ਨੂੰ ਬਲੁੰਦਰਨ ਵਾਲੇ ਸਿੱਖਾਂ ਦੇ ਹਿਰਦਿਆਂ ਨੂੰ ਦੁੱਖ ਦੇਣ ਵਾਲੇ ਬਚਨ ਉਹ ਮਹਾਰਾਜ ਜੀ ਆਪ ਜੀ ਕਿਉਂ ਕਹਿ ਰਹੇ ਹੋ? ਤੁਸੀਂ ਬਾਦਸ਼ਾਹ ਨੂੰ ਜਾ ਕੇ ਸੁਖਾਲੇ ਢੰਗ ਨਾਲ ਚੱਲ ਕੇ ਮਿਲੋ।
ਸੁਣ ਸ਼੍ਰੀ ਤੇਗ ਬਹਾਦਰ ਕਹਿਓ ਸੋ ਹੋਏ ਹੈ ਜੋ ਪਰਮੇਸ਼ਰ ਚਾਹਿਓ।
ਇਹ ਸੁਣ ਕੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਸ ਵਕਤ ਬੋਲੇ ਤੇ ਬੋਲ ਕੇ ਕਹਿਣ ਲੱਗੇ, ਭਾਈ ਮਤੀ ਦਾਸ ਜੀ, ਹੋਣਾ ਤਾਂ ਉਹ ਹੈ ਜੋ ਪਰਮੇਸ਼ਰ ਨੇ ਰਚ ਰੱਖਿਆ, ਹੋਏ ਹੈ ਸੋਏ ਰਾਮ ਰਚ ਰੱਖਾ, ਉਹੀ ਕੁਝ ਹੋਣਾ ਜੋ ਪਰਮਾਤਮਾ ਨੇ ਵਿਧਾਤੇ ਨੇ ਰਚੀ ਹੋਈ ਹੈ ਲੀਲਾ, ਉਹੀ ਵਰਤਾਰਾ ਵਰਤਣਾ ਜੋ ਨਿਰੰਕਾਰ ਦੇ ਮਨ ਨੂੰ ਪਾਉਂਦਾ ਹੈ, ਪਰਮੇਸ਼ਰ ਦੇ ਮਨ ਨੂੰ ਪਾਉਂਦਾ ਹੈ।
ਹਮਰੋ ਮੇਲ ਨਾ ਬਣੈ ਕਦਾਏ।
ਤੁਸੀਂ ਕਹਿੰਦੇ ਹੋ ਬਾਦਸ਼ਾਹ ਨਾਲ ਸਾਡਾ ਮੇਲ ਹੋਣਾ, ਨਹੀਂ ਭਾਈ ਮਤੀ ਦਾਸ ਜੀ, ਬਾਦਸ਼ਾਹ ਨਾਲ ਔਰੰਗਜ਼ੇਬ ਦੇ ਨਾਲ ਸਾਡਾ ਕਦੇ ਮੇਲ ਨਹੀਂ ਹੋ ਸਕਦਾ। ਮੇਲ ਤਾਂ ਉਹਦੇ ਨਾਲ ਹੁੰਦਾ ਜਿਹੜਾ ਸੱਚਾ ਸੁੱਚਾ ਹੋਵੇ, ਸੱਚ ਦਾ ਸੱਚ ਨਾਲ ਮੇਲ ਹੁੰਦਾ ਹੈ, ਪਰ ਸੱਚ ਦਾ ਝੂਠ ਨਾਲ ਮੇਲ ਨਹੀਂ ਹੁੰਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗੁਰੂ ਘਰ ਸੱਚ ਹੈ ਤੇ ਔਰੰਗਜ਼ੇਬ ਬਾਦਸ਼ਾਹ ਉਹ ਮਲੇਛ ਹੈ, ਕੂੜ ਹੈ, ਉਹਦੇ ਨਾਲ ਭਲਾ ਸਾਡਾ ਮੇਲ ਕਿਵੇਂ ਹੋ ਸਕਦਾ? ਭਾਈ ਮਤੀ ਦਾਸ ਜੀ, ਬਾਦਸ਼ਾਹ ਨਾਲ ਸਾਡਾ ਕਦੇ ਵੀ ਮੇਲ ਨਹੀਂ ਹੋ ਸਕਦਾ।
ਕੂੜ ਮਲੇਛ ਸੰਤ ਦੁਖਦਾਏ।
ਕਿਉਂ ਨਹੀਂ ਹੋ ਸਕਦਾ? ਕਿਉਂਕਿ ਬਾਦਸ਼ਾਹ ਝੂਠਾ ਹੈ, ਔਰੰਗਜ਼ੇਬ ਕੂੜਾ ਹੈ, ਝੂਠਾ ਹੈ, ਉਹ ਜ਼ੁਬਾਨ ਤੋਂ ਕੁਝ ਹੋਰ ਕਹਿੰਦਾ ਤੇ ਕਰਦਾ ਕੁਝ ਹੋਰ ਹੈ, ਫਿਰ ਉਹ ਮਲੇਛ ਹੈ, ਤੇ ਮਹਾਂਪੁਰਖਾਂ ਨੂੰ, ਮਹਾਤਮਾਵਾਂ ਨੂੰ, ਸੰਤਾਂ ਨੂੰ, ਸਾਧੂਆਂ ਨੂੰ ਉਹ ਦੁੱਖ ਦੇਣ ਵਾਲਾ। ਜਿਹੜੇ ਬੜੇ ਬੜੇ ਵੱਡੇ ਸਾਧੂ ਹੋਏ, ਮਹਾਂਪੁਰਖ ਹੋਏ, ਸ਼ਰਮਦ ਵਰਗੇ ਫਕੀਰ, ਉਹਨਾਂ ਨੂੰ ਇਹ ਦੁੱਖ ਦੇਣ ਵਾਲਾ ਦੁਖਦਾਈ ਹੈ।
ਇਮ ਕਹਿ ਐ ਦੀਨਿਤ ਬੁਲਾਏ।
ਏਦਾਂ ਇਹ ਬਚਨ ਕਹਿ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹੁਕਮ ਕੀਤਾ, ਬੁਲਾਓ ਭਾਈ ਜਿਹੜੇ ਅੱਧੀ ਆਏ ਨੇ ਉਹਨਾਂ ਨੂੰ ਸਾਡੀ ਸਭਾ ਵਿਚ ਲੈ ਕੇ ਆਓ।
ਭਿਖ ਨਕੇ ਤੰਤਰ ਪ੍ਰਵਿਸ਼ਾਏ।
ਅੱਧੀਆਂ ਨੂੰ ਹੁਕਮ ਹੋ ਗਿਆ, ਆਗਿਆ ਹੋ ਗਈ, ਤੋ ਸਤਿਗੁਰਾਂ ਦਾ ਪ੍ਰਵੇਸ਼ ਸਥਾਨ ਵੇਖ ਕੇ ਉਹ ਜਿਹੜੇ ਅੱਧੀ ਆਏ ਨੇ ਉਹ ਸਤਿਗੁਰਾਂ ਦੇ ਦੀਵਾਨ ਵਿਚ ਮਹਾਰਾਜ ਜੀ ਕੋਲ ਆਏ।
ਸਮੁਖ ਬਦਨ ਗੁਰਜਬਹਿ ਨਿਆਰੇ।
ਖਾਲਸਾ ਜੀ ਜਦੋਂ ਅੰਦਰ ਆਏ ਨਾ ਸਾਹਮਣੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕੀਤੇ, ਸਤਿਗੁਰਾਂ ਦੇ ਗੁਰਦੇਵ ਦੇ ਅਹਿਦੀਆਂ ਨੇ, ਹੈਣ ਤਾਂ ਖੋਟੀ ਮੱਤ ਵਾਲੇ ਨੇ, ਪਿੱਛੇ ਦਾਸੀ ਆਏ ਨੇ ਭਾਈ ਸਾਹਿਬ ਕਿ ਕਿਵੇਂ ਪਿੰਡਾਂ ਵਾਲਿਆਂ ਤੇ ਹੁਕਮ ਕਰਦੇ ਸੀ, ਉਹਨਾਂ ਕੋਲੋਂ ਜ਼ਬਰਦਸਤੀ ਪੈਸਾ ਲੈਣਾ, ਜਬਰੀ ਉਹਨਾਂ ਕੋਲੋਂ ਆਪਣੇ ਲਈ ਪਕਵਾਨ ਲੈਣੇ, ਉਹਨਾਂ ਨੂੰ ਤੰਗ ਕਰਨਾ, ਪਰੇਸ਼ਾਨ ਕਰਨਾ, ਏਦਾਂ ਦੀ ਬਿਰਤੀ ਵਾਲੇ ਸੀ। ਜਦੋਂ ਇਹ ਅਹਿਦੀ ਸ਼ਾਂਤੀ ਦੇ ਮਹਾਂ ਮੁਜਸਮੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਆਏ, ਆ ਕੇ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ।
ਦਕਸ਼ਿਨ ਦੁਰਮਤ ਤੇ ਨਿਰਵਾਰੇ।
ਆਖੋ ਸਤਨਾਮ ਸ੍ਰੀ। ਸਤਿਗੁਰਾਂ ਦੇ ਸੋਹਣੇ ਦਰਸ਼ਨ, ਕਹਿੰਦੇ ਦਰਸ਼ਨ ਕਰਦਿਆਂ ਅਹਿਦੀਆਂ ਦੀ ਖੋਟੀ ਮੱਤ ਅੰਦਰੋਂ ਚਲੀ ਗਈ। ਜਿਹੜਾ ਉਹਨਾਂ ਨੂੰ ਮਾਣ ਸੀ ਨਾ ਵੀ ਅਸੀਂ ਸਰਕਾਰੀ ਅਹਿਦੀਆਂ, ਗੁਰੂ ਤੇ ਵੀ ਹੁਕਮ ਕਰਾਂਗੇ ਅੰਦਰ ਜਾ ਕੇ, ਸਤਿਗੁਰਾਂ ਦੇ ਦਰਸ਼ਨ ਕਰਦੇ ਹੀ ਸਿਰ ਝੁਕ ਗਏ। ਮਹਾਰਾਜ ਜੀ ਦੇ ਦੀਦਾਰ ਪਰਸਦਿਆਂ ਹੀ ਦੁਰਮਤ ਨਸ ਗਈ ਅੰਦਰੋਂ, ਜਿਹੜੀ ਭੈੜੀ ਮੱਤ ਧਾਰ ਕੇ ਆਏ ਸੀ ਨਾ, ਖੋਟੀ ਮੱਤ, ਵੈਰ ਵਿਰੋਧ ਵਾਲੀ, ਦੁਸ਼ਮਣੀ ਦੀ ਬਿਰਤੀ ਵਾਲੀ, ਉਹ ਵੈਰ ਵਿਰੋਧ ਵਾਲੀ ਮੱਤ ਗੁਰੂ ਦੇ ਦਰਸ਼ਨ ਕਰਦਿਆਂ ਹੀ ਦੂਰ ਹੋ ਗਈ।
ਸ਼ਾਂਤ ਸੁਭਾਓ
ਵੇਖਿਆ ਕਿ ਸਤਿਗੁਰਾਂ ਦਾ ਸੰਤਾਂ ਵਰਗਾ ਸ਼ਾਂਤ ਸੁਭਾਅ ਹੈ। ਸਾਹਿਬ ਨੌਵੇਂ ਪਾਤਸ਼ਾਹ ਬੜੇ ਸ਼ਾਂਤ ਚਿੱਤ ਸਨ, ਇਤਨੇ ਸ਼ਾਂਤ। ਮੈਂ ਕਹਿਣਾ ਵੀ ਸ਼ਾਇਦ ਸ਼ਾਂਤ ਸ਼ਬਦ ਤੋਂ ਉੱਪਰ ਕੋਈ ਸ਼ਬਦ ਹੀ ਨਹੀਂ ਹੈ ਕਿ ਹੋਰ ਸ਼ਬਦ ਕੋਈ ਵਰਤ ਕੇ ਕਿਹਾ ਜਾ ਸਕੇ ਕਿ ਨੌਵੇਂ ਪਾਤਸ਼ਾਹ ਜੀ ਮਹਾਰਾਜ ਕਿਤਨੀ ਵੱਡੀ ਉੱਚੀ ਅਵਸਥਾ, ਸ਼ਾਂਤ ਅਵਸਥਾ ਦੇ ਧਾਰਨੀ ਸਨ। ਕਹਿੰਦੇ ਕੋਈ ਪ੍ਰਮਾਣ ਹੀ ਨਹੀਂ ਹੈ, ਉਪਮਾ ਹੀ ਨਹੀਂ ਹੈ। ਇਸ ਕਰਕੇ ਨੌਵੇਂ ਪਾਤਸ਼ਾਹ ਇਤਨੇ ਸ਼ਾਂਤ, ਇਤਨੇ ਗੰਭੀਰ, ਇਤਨੇ ਗਹਿਰ ਸਨ ਕਿ ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਚਿਹਰਾ ਹਮੇਸ਼ਾ ਗੰਭੀਰਤਾ ਵਿਚ, ਚਿਹਰਾ ਹਮੇਸ਼ਾ ਗਹਿਰ ਗੰਭੀਰ ਸੁਭਾਅ ਵਿਚ, ਮਨ ਟਿਕਿਆ ਹੋਇਆ ਸ਼ਾਂਤ ਅਵਸਥਾ ਵਿਚ ਰਹਿੰਦਾ ਸੀ। ਇਨ੍ਹਾਂ ਨੇ ਵੇਖਿਆ ਕਿ ਸਤਿਗੁਰਾਂ ਦਾ ਸੁਭਾਅ ਬੜਾ ਸ਼ਾਂਤ ਹੈ। ਇਨ੍ਹਾਂ ਇਹ ਵੀ ਵੇਖਿਆ ਕਿ ਇਨ੍ਹਾਂ ਨੂੰ ਨਾ ਹਰਖ ਹੈ ਤੇ ਨਾ ਹੀ ਸੋਗ ਹੈ। ਨੌਵੇਂ ਪਾਤਸ਼ਾਹ ਦੀ ਇਹ ਸ਼ਾਂਤ ਅਵਸਥਾ ਕਿਹਦੀ ਹੈ? ਉਦਾਂ ਤਾਂ ਆਪਾਂ ਵੀ ਕਹਿ ਦਿੰਦੇ ਹਾਂ ਜੀ ਸਾਡਾ ਮਨ ਬੜਾ ਸ਼ਾਂਤ ਰਹਿੰਦਾ, ਪਰ ਸ਼ਾਂਤ ਰਹਿੰਦਾ ਕੋਈ ਨੀ। ਸਾਡੇ ਅੰਦਰ ਕਦੇ ਖੁਸ਼ੀ, ਕਦੇ ਦੁੱਖ, ਕਦੇ ਹਰਖ, ਕਦੇ ਸੋਗ, ਪਰ ਸ਼ਾਂਤ ਅਵਸਥਾ ਕਿਹਦੀ ਜਿਹਨੂੰ ਹਰਖ ਸੋਗ ਹੋਵੇ ਹੀ ਨਾ? ਮਹਾਰਾਜ ਨੌਵੇਂ ਪਾਤਸ਼ਾਹ ਦੀ ਅਵਸਥਾ ਸਤਿਗੁਰਾਂ ਨੇ ਆਪ ਬਿਆਨ ਕਰਕੇ ਕਹੀ ਹੈ, ਰਾਗ ਸੋਰਠ ਵਿਚ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਾ, ਸੁਖ ਸਨੇਹੋ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਨ। ਇਹ ਮੇਰੇ ਸਤਿਗੁਰਾਂ ਦੀ ਆਪਣੀ ਅਵਸਥਾ ਨੌਵੇਂ ਪਾਤਸ਼ਾਹ ਦੀ। ਹਰਖ ਸੋਗ ਤੇ ਰਹਿ ਅਤੀਤਾ, ਹਰਖ ਤੇ ਸੋਗ ਤੋਂ ਅਤੀਤ ਰਹਿੰਦੇ ਨੇ, ਵੱਖਰੇ ਰਹਿੰਦੇ ਨੇ। ਐਸੀ ਅਵਸਥਾ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦੀ ਕਿ ਜਿਨ੍ਹਾਂ ਨੂੰ ਨਾ ਹਰਖ ਤੇ ਨਾ ਸ਼ੋਕ, ਇਨ੍ਹਾਂ ਦਾ ਲੇਸ਼ ਵੀ ਕਦੇ ਨੀ ਲੱਗਾ।
ਨਮਰ ਸੀਸ ਕਰ ਕੀਨ ਸਲਾਮ।
ਦੇਖੋ ਜਿਹੜੇ ਐਦੀ ਹੰਕਾਰ ਨਾਲ ਆਏ ਸੀ ਨਾ, ਜਦੋਂ ਸਤਿਗੁਰਾਂ ਦੇ ਦਰਸ਼ਨ ਕੀਤੇ, ਇਨ੍ਹਾਂ ਦੀਆਂ ਧੋਣਾ ਚੁੱਕ ਗਈਆਂ ਤੇ ਚੁੱਕ ਕੇ ਸਤਿਗੁਰਾਂ ਨੂੰ ਸਲਾਮ ਕਰਨ ਲੱਗ ਪਏ। ਆਏ ਤਾਂ ਦੁਰਮਤ ਧਾਰ ਕੇ ਸੀ, ਪਰ ਦੁਰਮਤ ਦੂਰ ਹੋ ਗਈ ਤੇ ਸਤਿਗੁਰਾਂ ਦੇ ਦਰਸ਼ਨਾਂ ਦਾ ਪ੍ਰਤਾਪ ਵੇਖਦਿਆਂ ਸਿਰ ਝੁੱਕ ਗਏ ਇਨ੍ਹਾਂ ਦੇ, ਤੇ ਝੁੱਕ ਕੇ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਚਰਨਾਂ ਚ ਸਲਾਮ ਕਰਨ ਲੱਗੇ।
ਬੈਠੀ ਦੇਖੀ ਸਭਾ ਤਮਾਮ।
ਸਤਿਗੁਰਾਂ ਦੀ ਸਾਰੀ ਸਭਾ ਲੱਗੀ ਹੋਈ ਸੀ, ਬੜੇ ਬੜੇ ਮਹਾਨ ਸਿੱਖ, ਦੀਵਾਨ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਗੁਰਦਿੱਤਾ ਜੀ, ਭਾਈ ਊਧਾ ਜੀ, ਬੜੇ ਬੜੇ ਮਹਾਨ ਸਿੱਖ ਸਤਿਗੁਰਾਂ ਦੇ ਚਰਨਾਂ ਵਿਚ ਉਸ ਵਕਤ ਬੈਠੇ ਹੋਏ ਸਨ। ਤੋ ਉਸ ਵਕਤ ਇਨ੍ਹਾਂ ਨੇ ਸਾਰੀ ਸਭਾ ਸਤਿਗੁਰਾਂ ਦੀ ਲੱਗੀ ਹੋਈ ਵੇਖੀ ਹੈ। ਜਿਹੜਾ ਇਹ ਪ੍ਰਵਾਨਾ ਲਿਆਏ ਸੀ, ਸਰਕਾਰੀ ਬਾਦਸ਼ਾਹ ਦਾ ਭੇਜਿਆ ਹੋਇਆ, ਉਹ ਪ੍ਰਵਾਨਾ ਇਨ੍ਹਾਂ ਐਦੀਆਂ ਨੇ ਆਪਣੇ ਹੱਥੀ ਸਤਿਗੁਰਾਂ ਨੂੰ ਪਕੜਾਇਆ ਹੈ।
ਕਰਿਓ ਪਡਾਵਨ ਮਤਲਬ ਜਾਨਾ।
ਮਹਾਰਾਜ ਜੀ ਨੇ ਹੁਕਮ ਕੀਤਾ, ਭਾਈ ਇਹ ਪ੍ਰਵਾਨਾ ਪੜ ਕੇ ਸੁਣਾਓ। ਲਾਗੇ ਇਕ ਸੇਵਾਦਾਰ ਸੀ, ਉਹਨੇ ਉਹ ਸਾਰਾ ਪ੍ਰਵਾਨਾ ਪੜ ਕੇ ਸੁਣਾਇਆ। ਮਹਾਰਾਜ ਜੀ ਉਹਦਾ ਸਾਰਾ ਮਤਲਬ ਸਮਝ ਗਏ। ਪਾਤ ਪਰ ਜੋਸੇ ਵਕਤ ਜਿਹੜਾ ਲਿਖਿਆ ਸੀ ਪ੍ਰਵਾਨੇ ਚ, ਮਹਾਰਾਜ ਜੀ ਉਸੇ ਵਕਤ ਰੰਗ ਜੇਬ ਦਾ ਜਿਹੜਾ ਤਾਤ ਪਰਜ ਸੀ ਉਹ ਸਮਝ ਗਏ।
ਲਿਖਿਓ ਤਾਏ ਮੈਂ ਅਮਨ ਕੀ ਜੈ, ਮਿਹਰਬਾਨ ਹੋਏ ਦਰਸ਼ਨ ਦੀ ਜੈ।
ਉਸ ਪ੍ਰਵਾਨੇ ਵਿਚ ਲਿਖਿਆ ਹੋਇਆ ਸੀ ਕਿ ਹੇ ਗੁਰੂ ਜੀ, ਤੁਸੀਂ ਕਿਰਪਾ ਕਰਕੇ ਸਾਡੇ ਕੋਲ ਦਿੱਲੀ ਆਓ। ਔਰੰਗਜ਼ੇਬ ਨੇ ਲਿਖਿਆ ਆਪਣੇ ਵੱਲੋਂ, ਤੁਸੀਂ ਕਿਰਪਾ ਕਰਕੇ ਮੇਰੇ ਕੋਲ ਦਿੱਲੀ ਆਓ ਤੇ ਮਿਹਰਬਾਨਗੀ ਕਰਕੇ ਆ ਕੇ ਮੈਨੂੰ ਆਪਣੇ ਦਰਸ਼ਨ ਦਿਓ।
ਲੋਕਨ ਤੇ ਜਾ ਸੁਣਿਓ ਤੁਹਾਰਾ।
ਮੈਂ ਬੜੇ ਲੋਕਾਂ ਕੋਲੋਂ ਤੁਹਾਡਾ ਸੁਝਾਅ ਸੁਣਿਆ। ਔਰੰਗਜ਼ੇਬ ਨੇ ਸੱਚੀ ਗੱਲ ਨੀ ਲਿਖੀ ਵੀ ਮੈਂ ਕਿਉਂ ਬੁਲਾ ਰਿਹਾ, ਆਪਣੇ ਵੱਲੋਂ ਵੱਲ ਛਲ ਕਰਕੇ ਲਿਖਿਆ। ਕਹਿੰਦਾ ਜੀ ਮੈਂ ਬੜੇ ਲੋਕਾਂ ਕੋਲੋਂ, ਬੜੀ ਦੁਨੀਆਂ ਕੋਲੋਂ ਤੁਹਾਡਾ ਸੁਜਸ ਸੁਣਿਆ, ਤੁਹਾਡੀ ਮਹਿਮਾ ਸੁਣੀ ਹੈ।
ਯਾਂ ਤੇ ਮਿਲਬੋ ਨੀਕ ਵਿਚਾਰਾ।
ਇਸ ਕਰਕੇ ਮੈਂ ਤੁਹਾਨੂੰ ਮਿਲਣਾ ਚਾਹੁੰਦਾ, ਤੁਹਾਨੂੰ ਭਲੀ ਪ੍ਰਕਾਰ ਨਾਲ ਮਿਲਣਾ ਚਾਹੁੰਦਾ, ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਹਾਂ।
ਹੁਣ ਸਤਿਗੁਰ ਕਾਗਜ਼ ਲਿਖਵਾਇਓ।
ਮਹਾਰਾਜ ਜੀ ਪੜ੍ਹ ਕੇ ਉਸੇ ਵੇਲੇ ਸਮਝ ਗਏ ਵੀ ਪਤਾ ਸੀ ਸਤਿਗੁਰਾਂ ਨੇ ਭੇਜੇ ਸੀ ਉਹ ਪੰਡਿਤ ਬ੍ਰਾਹਮਣ ਬਾਦਸ਼ਾਹ ਦੇ ਕੋਲ। ਉਹ ਬਾਦਸ਼ਾਹ ਸਤਿਗੁਰਾਂ ਨੂੰ ਬੁਲਾ ਰਿਹਾ, ਮਹਾਰਾਜ ਜੀ ਨੂੰ ਕਿਹੜਾ ਸਮਝਦਿਆਂ ਦੇਰੀ ਲੱਗੀ, ਉਸੇ ਵੇਲੇ ਸਮਝ ਗਏ। ਤੋ ਗਰੀਬ ਨਵਾਜ ਜੀ ਨੇ ਬਾਦਸ਼ਾਹ ਦੇ ਪ੍ਰਵਾਨੇ ਦੇ ਜਵਾਬ ਵਜੋਂ ਇੱਕ ਚਿੱਠੀ ਬਾਦਸ਼ਾਹ ਨੂੰ ਲਿਖਵਾਈ ਹੈ।
ਜੇ ਮਿਲਵੇ ਲਾਲ ਸੀ ਉਪਜਾਏ,
ਮਹਾਰਾਜ ਜੀ ਨੇ ਲਿਖਵਾਇਆ ਬਾਦਸ਼ਾਹ ਜੇ ਤੂੰ ਸਾਡੇ ਨਾਲ ਮਿਲਣ ਦੀ ਲਾਲਸਾ ਰੱਖਦਾ ਹੈ, ਤੇਰੇ ਮਨ ਵਿੱਚ ਸਾਨੂੰ ਮਿਲਣ ਦੀ ਇੱਛਾ ਹੈ,
ਤੂੰ ਹਮ ਆਵੇਂ ਦਿੱਲੀ ਪੁਰ ਕੋ,
ਫਿਕਰ ਨਾ ਕਰ ਅਸੀਂ ਜਰੂਰ ਆਵਾਂਗੇ ਦਿੱਲੀ। ਮੇਰੇ ਸਾਹਿਬ ਕਿਹੜਾ ਡਰ ਰੱਖਣ ਵਾਲੇ ਨੇ, ਉਹਨਾਂ ਦੀ ਤਾਂ ਅਵਸਥਾ ਹੈ ਆਪਣੀ, ਪੈ ਕਾਹੂ ਕੋ ਦੇਤ ਨਾ ਪੈ ਮਾਨ ਤਾਨ। ਮਹਾਰਾਜ ਕਹਿੰਦੇ ਬਾਦਸ਼ਾਹ ਜੇ ਤੂੰ ਮਿਲਣਾ ਚਾਹੁੰਦਾ ਤੇ ਬੇਪਰਵਾਹ ਬੇਫਿਕਰ ਹੋ ਜਾ, ਅਸੀਂ ਵੀ ਆਵਾਂਗੇ ਫਿਰ ਜਰੂਰ ਜੇ ਤੈਨੂੰ ਮਿਲਣ ਦੀ ਇੱਛਾ ਹੈ।
ਮਿਲ ਕਰ ਕਰੋ ਮਨੋਰਥ ਉਰਮੈ,
ਤੈਨੂੰ ਮਿਲ ਕੇ ਤੇਰੇ ਮਨ ਦਾ ਜਿਹੜਾ ਮਨੋਰਥ ਆ ਉਹ ਅਸੀਂ ਜਾਣ ਲਵਾਂਗੇ ਤੇ ਅਸੀਂ ਵੀ ਆਪਣਾ ਮਨੋਰਥ ਪੂਰਾ ਕਰਾਂਗੇ।
ਪੂਰਬ ਗੁਰ ਘਰ ਕੋ ਬਲ ਸੁਣ ਕੇ, ਰਾਮ ਰਾਏ ਬੁਲਵਾਏਵ ਨੀਕੇ।
ਬਾਦਸ਼ਾਹ ਤੂੰ ਪਹਿਲਾਂ ਵੀ ਗੁਰੂ ਘਰ ਦਾ ਬਲ ਸੁਣ ਕੇ, ਗੁਰੂ ਘਰ ਦੀ ਤਾਕਤ ਸੁਣ ਕੇ ਬਾਬਾ ਰਾਮ ਰਾਏ ਜੀ ਨੂੰ ਆਪਣੇ ਕੋਲ ਦਿੱਲੀ ਬੁਲਾਇਆ ਸੀ। ਬਾਬਾ ਰਾਮ ਰਾਏ ਜੀ ਤੇਰੇ ਕੋਲ ਦਿੱਲੀ ਗਏ ਸਨ,
ਸ੍ਰੀ ਹਰਿ ਕ੍ਰਿਸ਼ਨ ਬੋਲ ਬੁਲਵਾਏ,
ਉੱਥੇ ਤੇਰੀ ਸੰਤੁਸ਼ਟੀ ਨਹੀਂ ਹੋਈ ਬਾਬੇ ਰਾਮ ਰਾਏ ਨੂੰ ਬੁਲਾ ਕੇ, ਤੇ ਫਿਰ ਤੂੰ ਅੱਠਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਵੀ ਆਪਣੇ ਕੋਲ ਬੁਲਾਇਆ।
ਅਬ ਤੈ ਹਮਰੇ ਨਿਕਟ ਪਠਾਏ,
ਹੁਣ ਤੂੰ ਸਾਨੂੰ ਵੀ ਬੁਲਾਣਾ ਚਾਹੁੰਦਾ। ਪਹਿਲਾਂ ਰਾਮ ਰਾਏ ਨੂੰ ਸੱਦਿਆ, ਫਿਰ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਬੁਲਾਇਆ, ਤੇ ਹੁਣ ਤੂੰ ਸਾਨੂੰ ਵੀ ਆਪਣੇ ਕੋਲ ਸੱਦਣਾ ਚਾਹੁੰਦਾ, ਬੁਲਾਣਾ ਚਾਹੁੰਦਾ ਹੈ।
ਦੀਨ ਕੋ ਲਿਖ ਕਰ ਦੇ,
ਕੋਈ ਗੱਲ ਨੀ ਜੇ ਤੂੰ ਬੁਲਾਣਾ ਚਾਹੁੰਦਾ ਤੇ ਅਸੀਂ ਆਵਾਂਗੇ। ਏਦਾਂ ਮਹਾਰਾਜ ਜੀ ਨੇ ਚਿੱਠੀ ਲਿਖਵਾਈ, ਲਿਖਵਾ ਕੇ ਜਿਹੜੇ ਉਹ ਐਦੀ ਸਨ ਉਹਨਾਂ ਐਦੀਆਂ ਨੂੰ ਮਹਾਰਾਜ ਜੀ ਨੇ ਚਿੱਠੀ ਦਿੱਤੀ ਹੈ।
ਕਰੈ ਤਥਾ ਜਿਮ ਚਾਤ ਭਇਓ,
ਮਹਾਰਾਜ ਜੀ ਕਹਿਣ ਲੱਗੇ ਵੀ ਅਸੀਂ ਉਸੇ ਤਰ੍ਹਾਂ ਕਰਾਂਗੇ ਜਿਵੇਂ ਔਰੰਗਜ਼ੇਬ ਸਾਨੂੰ ਬੁਲਾਣਾ ਚਾਹੁੰਦਾ ਤੇ ਅਸੀਂ ਜਰੂਰ ਆਵਾਂਗੇ।
ਇਮ ਉੱਤਰ ਲਿਖਵਾਏ ਗੁਸਾਏ,
ਜਗਤ ਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉੱਤਰ ਲਿਖਵਾਇਆ, ਮਹਾਰਾਜ ਜੀ ਨੇ ਜਵਾਬ ਲਿਖਵਾਇਆ ਹੈ।
ਕੇਤਕ ਧਨ ਦੀਨ ਸਤਿਨ ਤਾਏ,
ਮਹਾਰਾਜ ਜੀ ਨੇ ਉਹ ਜਿਹੜੇ ਐਦੀ ਸਨ ਉਸ ਵੇਲੇ ਦਾ ਇਹ ਸਤਕਾਰ ਸੀ, ਜਿਹੜੇ ਐਦੀ ਆਉਂਦੇ ਸਨ ਉਹਨਾਂ ਨੂੰ ਗੁਰੂ ਘਰੋਂ ਜਾਂ ਹੋਰ ਵੀ ਉਹ ਜਿੱਥੇ ਆਉਂਦੇ ਸੀ ਐਦਨਾਮਾ ਲੈ ਕੇ, ਉਹਨਾਂ ਨੂੰ ਰਸਤੇ ਦਾ ਖਰਚਾ ਦਿੱਤਾ ਜਾਂਦਾ ਸੀ ਜਾਂ ਸਿਰੇ ਪਾਓ ਦਿੱਤੇ ਜਾਂਦੇ ਸਨ। ਤੋ ਸਤਿਗੁਰਾਂ ਨੇ ਉਸੇ ਸਮਾਜਿਕ ਮਰਿਆਦਾ ਨੂੰ ਪੂਰੇ ਕਰਦਿਆਂ ਉਹਨਾਂ ਐਦੀਆਂ ਨੂੰ ਮਾਇਆ ਵੀ ਦਿੱਤੀ ਹੈ।
ਅਤੇ ਲੋਭ ਤੇ ਲੈ ਨਰਮਾਏ,
ਹੁਣ ਮਾਇਆ ਲੈ ਕੇ ਉਹ ਜਿਹੜੇ ਐਦੀ ਸਨ ਹੋਰ ਨਰਮ ਹੋ ਗਏ। ਪਹਿਲਾਂ ਹੀ ਉਹਨਾਂ ਦੀ ਦੁਰਮਤ ਖਤਮ ਹੋ ਗਈ ਗੁਰੂ ਸਾਹਿਬ ਨੂੰ ਵੇਖ ਕੇ, ਤੇ ਜਦੋਂ ਲਾਲਚ ਮਿਲਿਆ ਮਾਇਆ ਮਿਲੀ ਤੇ ਹੋਰ ਨਰਮ ਹੋ ਗਏ, ਪੈਸੇ ਦੇ ਨਾਲ ਹੋਰ ਜ਼ਿਆਦਾ ਇਹਨਾਂ ਚ ਨਰਮਾਈ ਆ ਗਈ।
ਗੁਰ ਕੇ ਸਮੁਖ ਨਾ ਕਛੂ ਅਲਾਏ,
ਸਤਿਗੁਰਾਂ ਦੇ ਸਾਹਮਣੇ ਨੀ ਕੁਝ ਬੋਲੇ, ਫਿਰ ਨੀ ਮਹਾਰਾਜ ਜੀ ਦੇ ਸਨਮੁਖ ਕੁਝ ਬੋਲੇ। ਉਹਨਾਂ ਐਦੀਆਂ ਨੇ ਇਹ ਨੀ ਆਖਿਆ ਕਿ ਸਾਡੇ ਨਾਲ ਚੱਲੋ, ਕਿਸੇ ਵੀ ਪ੍ਰਕਾਰ ਦਾ ਕੋਈ ਮਾੜਾ ਭੈੜਾ ਜਾਂ ਖੋਟਾ ਬੋਲ ਉਹ ਨਹੀਂ ਬੋਲੇ ਮਹਾਰਾਜ ਜੀ ਅੱਗੇ।
ਵਿਦਾ ਹੋਏ ਕਰ ਐਦੀ ਚੱਲੇ,
ਉਹ ਜਿਹੜੇ ਐਦੀ ਸਨ ਸਤਿਗੁਰਾਂ ਦੇ ਕੋਲੋਂ ਵਿਦਾ ਹੋ ਕੇ ਵਾਪਸ ਚੱਲ ਪਏ।
ਜਦ ਮੰਚਨ ਭਰਪੂਰ ਬਿਠਾਲੇ,
ਉਸੇ ਤਰ੍ਹਾਂ ਜਿਵੇਂ ਆਏ ਸੀ ਪਲੰਘਿਆਂ ਤੇ ਬਹਿ ਕੇ, ਉਸੇ ਤਰ੍ਹਾਂ ਪਲੰਘਿਆਂ ਤੇ ਬੈਠ ਕੇ ਫਿਰ ਲੋਕਾਂ ਦੇ ਸਿਰਾਂ ਤੇ ਚੜ੍ਹਦੇ ਹੋਏ ਇਹ ਵਾਪਸ ਦਿੱਲੀ ਨੂੰ ਚੱਲ ਪਏ।
ਸਨੇ ਸਨੇ ਪੈਸੇ ਚੱਲ ਗਏ, ਦਿੱਲੀ ਵਿਖੇ ਪ੍ਰਵੇਸ਼ਿਤ ਹੋਏ।
ਸਨੇ ਸਨੇ ਸਹਿਜੇ ਸਹਿਜੇ ਚਲਦਿਆਂ ਚਲਦਿਆਂ ਇਹ ਦਿੱਲੀ ਪਹੁੰਚੇ ਨੇ, ਦਿੱਲੀ ਚ ਇਹਨਾਂ ਨੇ ਪ੍ਰਵੇਸ਼ ਕੀਤਾ ਹੈ।
ਔਰੰਗ ਨਿਟ ਪਹੁੰਚੇ ਜਾਏ,
ਜਾ ਕੇ ਬਾਦਸ਼ਾਹ ਔਰੰਗਜ਼ੇਬ ਨੂੰ ਮਿਲੇ ਹਨ।
ਕਾਗਜ਼ ਦਿਓ ਪ੍ਰਸੰਗ ਸੁਣਾਏ,
ਜਿਹੜਾ ਕਾਗਜ਼ ਲਿਆਏ ਨੇ ਗੁਰੂ ਘਰੋਂ ਚਿੱਠੀ ਜਵਾਬ ਵਜੋਂ ਜਾ ਕੇ ਬਾਦਸ਼ਾਹ ਨੂੰ ਦਿੱਤੀ ਤੇ ਬਾਦਸ਼ਾਹ ਨੂੰ ਚਿੱਠੀ ਸੁਣਾਈ ਹੈ।
ਕਹਿਓ ਗੁਰੂ ਹਮ ਵੀ ਤੈ ਆਵੇ, ਕੇਤਕ ਬਾਤਰ ਸਮਾਂ ਬਿਤਾਵੇ।
ਉਹਨਾਂ ਨੇ ਆ ਕੇ ਕਿਹਾ ਬਾਦਸ਼ਾਹ ਨੂੰ, ਬਾਦਸ਼ਾਹ ਗੁਰੂ ਸਾਹਿਬ ਨੇ ਸਾਨੂੰ ਜਵਾਬ ਦਿੱਤਾ ਕਿ ਅਸੀਂ ਕੁਝ ਦਿਨਾਂ ਤੱਕ ਆਵਾਂਗੇ, ਕੁਝ ਸਮੇਂ ਤੱਕ ਚੱਲ ਕੇ ਆਵਾਂਗੇ ਔਰ ਜਰੂਰ ਆ ਕੇ ਬਾਦਸ਼ਾਹ ਨੂੰ ਮਿਲਾਂਗੇ।
ਅਬ ਆਇਓ ਚੌਮਾਸਾ ਕਾਲ,
ਗੁਰੂ ਜੀ ਨੇ ਇਹ ਵੀ ਕਿਹਾ ਕਿ ਹੁਣ ਚੌਮਾਸੇ ਦੇ ਦਿਨ ਨੇ। ਚੌਮਾਸੇ ਦੇ ਦਿਨ ਦਾ ਮਤਲਬ ਵੀ ਆ ਸਾਵਣ ਭਾਦਰੋਂ ਦੇ ਦਿਨ ਸ਼ੁਰੂ ਹੋਣ ਵਾਲੇ ਸੀ ਤੇ ਉਹਨਾਂ ਦਿਨਾਂ ਵਿਚ ਬਾਰਿਸ਼ਾਂ ਪੈਂਦੀਆਂ ਨੇ, ਬਰਸਾਤਾਂ ਪੈਂਦੀਆਂ ਤੇ ਉਹਨਾਂ ਸਮਿਆਂ ਚ ਰਸਤੇ ਕੱਚੇ ਹੁੰਦੇ ਸੀ, ਤੁਰਿਆ ਨਹੀਂ ਸੀ ਜਾਂਦਾ। ਲੋਕ ਜਿਹੜੇ ਮੁਸਾਫਰ ਹੁੰਦੇ ਸੀ, ਸਫ਼ਰ ਕਰਨ ਵਾਲੇ ਰੁਕ ਜਾਂਦੇ ਸੀ। ਤੋ ਸਤਿਗੁਰੂ ਜੀ ਨੇ ਕਿਹਾ, ਉਹ ਐਦੀ ਦੱਸ ਰਹੇ ਨੇ, ਕਹਿੰਦੇ ਜੀ ਉਹਨਾਂ ਨੇ ਕਿਹਾ ਕਿ ਹੁਣ ਚੁਮਾਸੇ ਦੇ ਦਿਨ ਨੇੜੇ ਆ ਗਏ ਹਨ, ਰਸਤੇ ਵਿਚ ਪਾਣੀ ਹੋਵੇਗਾ, ਚਿੱਕੜ ਹੋਵੇਗਾ, ਉਸ ਬਾਰਿਸ਼ ਦੇ ਪਾਣੀ ਵਿਚ ਚਿੱਕੜ ਦੇ ਵਿਚ ਚੱਲਣਾ ਔਖਾ ਹੋਵੇਗਾ।
ਸੁਣ ਔਰੰਗ ਸਭ ਤੂਸ਼ਣ
ਇਸ ਕਰਕੇ ਉਹ ਚੁਮਾਸੇ ਤੋਂ ਬਾਅਦ ਆਉਣਗੇ ਤੁਹਾਡੇ ਕੋਲ, ਚੁਮਾਸਾ ਕੱਟ ਕੇ ਫਿਰ ਤੁਹਾਡੇ ਕੋਲ ਆਉਣਗੇ। ਇਹ ਸੁਣ ਕੇ ਬਾਦਸ਼ਾਹ ਔਰੰਗਜ਼ੇਬ ਵੀ ਚੁੱਪ ਕਰ ਗਿਆ।
ਆਪ ਵਿਚਾਰਤ ਜੋ
ਸੋਚਦਾ ਵੀ ਜੇ ਆਪ ਆ ਰਹੇ ਨੇ ਤੇ ਫਿਰ ਮੈਨੂੰ ਕੀ ਲੋੜ ਹੈ ਕਿ ਮੈਂ ਫੌਜਾਂ ਭੇਜਾਂ, ਸੈਨਾ ਭੇਜਾਂ। ਬਾਦਸ਼ਾਹ ਨੇ ਵੀ ਮਨ ਚ ਵਿਚਾਰ ਕੀਤੀ, ਜੇ ਆਪ ਆ ਰਹੇ ਨੇ ਤੇ ਫਿਰ ਮੈਨੂੰ ਵੀ ਲੋੜ ਨਹੀਂ ਜ਼ੋਰ ਲਾਣ ਦੀ।
ਸਤਿਗੁਰ ਨਿਜ ਤਿਆਰੀ ਕੀਨ,
ਇਹ ਤਾਂ ਉਧਰ ਬਾਦਸ਼ਾਹ ਦੇ ਘਰ ਦੀ ਗੱਲ ਸੀ। ਇਧਰ ਸਤਿਗੁਰਾਂ ਨੇ ਜਦੋਂ ਐਦੀ ਚਲੇ ਗਏ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਅਗਲੇ ਦਿਨ ਹੀ ਸ੍ਰੀ ਆਨੰਦਪੁਰ ਸਾਹਿਬ ਤੋਂ ਚੱਲਣ ਦੀ ਤਿਆਰੀ ਕਰ ਲਈ।
ਹਸਨ ਆਨੰਦਪੁਰ ਕੋ ਤਜ ਦੀਨ,
ਸਤਿਗੁਰੂ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਤਜਣ ਵਾਸਤੇ ਆਨੰਦਪੁਰ ਸਾਹਿਬ ਤਿਆਗਣ ਲਈ ਚੱਲ ਪਏ।
ਅਲਪ ਦਾਸ ਆਪਣੇ ਸੰਗ ਲੀਨ,
ਮਹਾਰਾਜ ਜੀ ਨੇ ਬਹੁਤੇ ਸਿੱਖ ਸੇਵਕ ਨਾਲ ਨਹੀਂ ਲਏ, ਬਿਲਕੁਲ ਥੋੜੇ ਜੇ ਸੇਵਕ ਆਪਣੇ ਨਾਲ ਲਏ ਹਨ।
ਕਰਨ ਕਾਰਨ ਵਿਸਾਲ ਪਰਵੀਨ,
ਐਸੇ ਸਤਿਗੁਰੂ ਜੀ ਜੋ ਕਰਨ ਕਰਾਉਣ ਵਾਲੇ ਨੇ, ਕਰਨ ਕਰਾਵਣੇ ਆਪੇ ਆਪ ਹੀ ਸਭ ਕੁਝ ਕਰਨ ਕਰਾਉਣ ਵਾਲੇ ਕਰਤਾ ਧਰਤਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਆਪ ਹੀ ਹਨ।
ਅਸਾੜ ਵਿਖੇ ਪ੍ਰਸਤਾਨੇ,
ਅਸਾੜ ਦਾ ਮਹੀਨਾ ਸੀ ਜਦੋਂ ਸਤਿਗੁਰੂ ਜੀ ਚੱਲੇ ਨੇ ਨਾ ਆਨੰਦਪੁਰ ਸਾਹਿਬ ਤੋਂ, ਉਸ ਵੇਲੇ ਅਸਾੜ ਦਾ ਮਹੀਨਾ, ਅਸਾੜ ਯਾਨੀ ਕਿ ਹਾੜ ਦਾ ਮਹੀਨਾ, ਜੇਠ ਹਾੜ ਦੀਆਂ ਗਰਮੀਆਂ ਸੀ ਨਾ, ਉਸ ਤੋਂ ਬਾਅਦ ਫਿਰ ਅੱਗੇ ਪਾਵ ਸਰੁੱਤ ਚੱਲ ਪੈਂਦੀ। ਜਦੋਂ ਮਹਾਰਾਜ ਜੀ ਚੱਲੇ ਨੇ ਸ੍ਰੀ ਆਨੰਦਪੁਰ ਸਾਹਿਬ ਤੋਂ, ਉਸ ਵੇਲੇ ਅਸਾੜ ਦਾ ਮਹੀਨਾ ਸੀ।
ਸਿੱਖ ਮਸੰਦ ਵਿਦਾ ਹੋਏ ਵਿਦਾ ਪਿਆਨੇ,
ਬਹੁਤ ਸਾਰੇ ਸਿੱਖ ਮਸੰਦ ਜਿਹੜੇ ਸਨ ਉਹ ਵੀ ਸਤਿਗੁਰਾਂ ਕੋਲੋਂ ਵਿਦਾ ਹੋ ਗਏ,
ਨਿਜ ਨਿਜ ਦੇਸ਼ਨ ਕੋ ਚਲ ਗਏ।
ਸਾਰੇ ਮਸੰਦ ਜਿਹੜੇ ਸਨ ਮਹਾਰਾਜ ਜੀ ਕੋਲੋਂ ਵਿਦਾ ਹੋ ਕੇ, ਸਿੱਖ ਵੀ ਵਿਦਾ ਹੋ ਕੇ ਆਪੋ ਆਪਣੇ ਦੇਸ਼ਾਂ ਨੂੰ ਵਾਪਸ ਚਲੇ ਗਏ।
ਸਤਿਗੁਰ ਸ਼ੀਲ ਸਰਾਤ ਬਏ,
ਸਤਿਗੁਰਾਂ ਦਾ ਸ਼ੀਲ ਠੰਡਾ ਮਿੱਠਾ ਸੁਭਾਅ ਉਹ ਸਲਾਉਂਦੇ ਜਾ ਰਹੇ ਨੇ ਜਿੰਨੇ ਸਿੱਖ ਸਨ।
ਸ੍ਰੀ ਪ੍ਰਭ ਪੂਰਬ ਤੋਂ ਮੁਖ ਕਰੇ,
ਇਧਰ ਸਤਿਗੁਰਾਂ ਨੇ ਆਨੰਦਪੁਰ ਸਾਹਿਬ ਤੋਂ ਪੂਰਬ ਦਿਸ਼ਾ ਵੱਲ ਮੂੰਹ ਕੀਤਾ ਤੇ ਪੂਰਬ ਦਿਸ਼ਾ ਵੱਲ ਮੁਖ ਕਰਕੇ ਸਤਿਗੁਰੂ ਜੀ ਚੱਲੇ ਹਨ।
ਜਿਤਾ
ਪ੍ਰਤੀ ਸਤਿਗੁਰੂ ਜੀ ਮਜ਼ਲ ਕਰਦੇ ਨੇ ਤੇ ਬਹੁਤ ਥੋੜਾ ਰਸਤੇ ਵਿਚ ਟਿਕਦੇ ਹਨ।
ਬਸੈ ਨਹੀਂ ਤਬ ਪੁਰ ਪੱਟੇ ਆਲਾ, ਇਤ ਕੋ ਆਏ ਗੁਰੂ ਉਦਾਰਾ।
ਖਾਲਸਾ ਜੀ ਜਿਹੜੇ ਸ਼ਹਿਰ ਚ ਆਪਾਂ ਬੈਠੇ ਆ, ਇਹ ਉਦੋਂ ਨਹੀਂ ਸੀ ਵਸਦਾ, ਪਟਿਆਲਾ ਨਹੀਂ ਸੀ ਉਦੋਂ ਵਸਦਾ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਪਾਸੇ ਚਲਦਿਆਂ ਚਲਦਿਆਂ ਨਾ ਰਸਤੇ ਵਿਚੋਂ ਆਨੰਦਪੁਰ ਸਾਹਿਬ ਤੋਂ ਸ਼ਹੀਦੀ ਦੇਣ ਗਏ ਨੇ, ਇਹੀ ਰਸਤਾ ਮਹਾਰਾਜ ਜੀ ਨੇ ਪਕੜਿਆ। ਰਸਤੇ ਵਿਚ ਭਰਤਗੜ ਆਦਿਕ ਨਗਰਾਂ ਨੂੰ ਚਲਦਿਆਂ ਹੋਇਆਂ ਮਹਾਰਾਜ ਜੀ ਇੱਥੇ ਆਏ। ਉਦੋਂ ਪਟਿਆਲਾ ਨਗਰ ਨਹੀਂ ਸੀ ਵਸਦਾ, ਪਟਿਆਲੇ ਤੋਂ ਬਾਰ ਬਾਰ ਮਹਾਰਾਜ ਜੀ ਨੇ ਉਤਾਰਾ ਕੀਤਾ।
ਸੈਫਦੀਨ ਇੱਕ ਤੁਰਕ ਭਲੇਰਾ,
ਆਪਣੇ ਨੇੜੇ ਜਿਹਨੂੰ ਅੱਜ ਕੱਲ ਆਪਾਂ ਬਹਾਦਰਗੜ੍ਹ ਕਹਿੰਦੇ ਹਾਂ, ਇਹ ਦਰਅਸਲ ਸੈਫਦੀਨ ਦੇ ਨਾਂ ਤੇ ਪਹਿਲਾਂ ਵਸਿਆ ਹੋਇਆ ਸੈਫਾਬਾਦ ਨਗਰ ਸੀ ਤੇ ਸੈਫਦੀਨ ਗੁਰੂ ਘਰ ਦਾ ਸ਼ਰਧਾਲੂ ਸੀ ਨੌਵੇਂ ਪਾਤਸ਼ਾਹ ਦਾ। ਉਹਨੇ ਆਪਣੇ ਨਾਂ ਤੋਂ ਇਸ ਨਗਰ ਦਾ ਨਾਂ ਹਟਾ ਕੇ ਸਤਿਗੁਰਾਂ ਦੇ ਨਾਂ ਤੇ ਨਾਂ ਰੱਖਿਆ। ਕਹਿੰਦਾ ਜੀ ਇਸ ਕਿਲੇ ਦਾ ਨਾਂ ਵੀ ਬਹਾਦਰਗੜ੍ਹ ਹੈ ਔਰ ਇਸ ਜਗ੍ਹਾ ਦਾ ਨਾਂ ਵੀ ਬਹਾਦਰਗੜ੍ਹ ਹੈ। ਹਾਲਾਂਕਿ ਨਗਰ ਅੱਜ ਵੀ ਹੈ ਸੈਫਾਬਾਦ ਨਾਲ, ਪਰ ਮਹਾਰਾਜ ਜੀ ਦੇ ਨਾਂ ਉਤੇ ਕਿਲੇ ਦਾ ਨਾਂ ਵੀ ਉਹਨੇ ਰੱਖਿਆ ਤੇ ਨਗਰ ਵੀ ਮਹਾਰਾਜ ਜੀ ਦੇ ਨਾਂ ਤੇ ਬਹਾਦਰਗੜ੍ਹ ਰੱਖਿਆ। ਉਦੋਂ ਸਤਿਗੁਰੂ ਜੀ ਇੱਥੇ ਸੈਫਦੀਨ ਰਹਿੰਦਾ ਸੀ, ਸੈਫਾਬਾਦ ਇੱਥੇ ਨਗਰ ਸੀ।
ਨਿਜਪੁਰ ਕੋ ਬਸਾਏ ਤਿਸ ਮੇਰਾ,
ਸੈਫਦੀਨ ਇਹ ਔਰੰਗਜ਼ੇਬ ਦਾ ਰਿਸ਼ਤੇਦਾਰ ਵੀ ਸੀ, ਔਰੰਗਜ਼ੇਬ ਦੇ ਨਾਲ ਇਹਦਾ ਸੰਬੰਧ ਵੀ ਸੀ। ਪਰ ਵੇਖੋ ਉਹ ਵੀ ਮੁਸਲਮਾਨ ਹੈ, ਔਰੰਗਜ਼ੇਬ ਤੇ ਵੀ ਮੁਸਲਮਾਨ ਹੈ, ਪਰ ਦੋਵਾਂ ਵਿਚ ਫਰਕ ਕਿੰਨਾ। ਇੱਕ ਸਤਿਗੁਰਾਂ ਨੂੰ ਸ਼ਹੀਦ ਕਰਨਾ ਚਾਹੁੰਦਾ ਤੇ ਦੂਜਾ ਆਪਣਾ ਆਪ ਗੁਰੂ ਤੋਂ ਨਿਛਾਵਰ ਕਰਨਾ ਚਾਹੁੰਦਾ, ਦੋਹਾਂ ਚ ਫਰਕ ਹੈ ਨਾ। ਹੈਣ ਤਾਂ ਦੋਵੇਂ ਹੀ ਮੁਸਲਮਾਨ, ਪਰ ਦੋਹਾਂ ਦੇ ਅੰਦਰ ਦੀ ਬਿਰਤੀ ਦਾ ਕਿੰਨਾ ਫਰਕ ਹੈ। ਹੈਣ ਵੀ ਰਿਸ਼ਤੇਦਾਰ ਸੈਫਦੀਨ ਨੇ ਇੱਥੇ ਆਪਣੇ ਨਾਂ ਦੇ ਉੱਤੇ ਇੱਕ ਨਗਰ ਵਸਾਇਆ ਹੋਇਆ ਹੈ।
ਸੈਫਾਬਾਦਨ ਹਮ ਤਿਸ ਰੱਖਾ,
ਉਸ ਨਗਰ ਦਾ ਨਾਂ ਇਹਨੇ ਰੱਖਿਆ ਸੀ ਸੈਫਾਬਾਦ। ਸੈਫਾਬਾਦ ਨਾਮ ਉਸ ਨਗਰ ਦਾ ਰੱਖਿਆ ਹੋਇਆ ਹੈ।
ਗੁਰਜਾ ਸੁਨਤ ਦਰਸ ਕੋ ਕਾਖਾ,
ਗੁਰੂ ਸਾਹਿਬ ਦਾ ਇਹਨੇ ਜਸ ਸੁਣਿਆ। ਮਹਾਰਾਜ ਜੀ ਦੀ ਵਡਿਆਈ ਬੜੀ ਸੁਣੀ ਸੈਫਦੀਨ ਨੇ, ਤੋ ਸਤਿਗੁਰਾਂ ਦੀ ਵਡਿਆਈ ਸੁਣ ਕੇ ਇਹਨੇ ਮਨ ਵਿਚ ਦਰਸ਼ਨਾਂ ਦੀ ਇੱਛਾ ਕੀਤੀ ਕਿ ਸਤਿਗੁਰੂ ਨੌਵੇਂ ਪਾਤਸ਼ਾਹ ਕਿਰਪਾ ਕਰਨ ਕਿ ਮੈਨੂੰ ਦਰਸ਼ਨ ਦੇ ਲੈਣ। ਇਹਦੇ ਮਨ ਚ ਤਾਂਗ ਬੜੀ ਸੀ, ਇੱਛਾ ਬੜੀ ਸੀ ਕਿ ਸਤਿਗੁਰੂ ਜੀ ਮੈਨੂੰ ਦਰਸ਼ਨ ਦੇਣ। ਸੋਚਦਾ ਰਹਿੰਦਾ ਸੀ ਕਿ ਮੈਂ ਗੁਰੂ ਸਾਹਿਬ ਕੋਲ ਜਾਵਾਂ। ਪਤਾ ਵੀ ਸੀ ਇਹਨੂੰ ਕਿ ਸਤਿਗੁਰੂ ਜੀ ਆਨੰਦਪੁਰ ਸਾਹਿਬ ਰਹਿੰਦੇ ਨੇ, ਪੁੱਛਿਆ ਸੀ ਕਈਆਂ ਕੋਲੋਂ, ਤੇ ਕਈ ਵਾਰ ਇਹਨੇ ਤਿਆਰੀ ਕੀਤੀ ਸਤਿਗੁਰਾਂ ਕੋਲ ਜਾਣ ਦੀ।
ਸੁਣੋ ਤਿੰਨੋ ਤੇ ਬਾਤ ਬਿਲਾਸ,
ਮੈਂ ਉਹਨਾਂ ਕੋਲ ਜਾ ਕੇ ਉਹਨਾਂ ਦੇ ਬਚਨ ਸੁਣਾ, ਉਹਨਾਂ ਦੇ ਵਾਕ ਸੁਣਾ, ਉਹਨਾਂ ਦੇ ਮੁਖ ਦੇ ਵਿਚੋਂ ਉਪਦੇਸ਼ ਸੁਣਾ।
ਅਟਕਿਓ ਰਹਿਤ ਕਾਜ ਕਰਕੇ ਰੇ, ਮੈਂ ਅਵਕਾਸ਼ ਲਿਓ ਤਿਸ ਬੇਰੇ।
ਮਨ ਚ ਬੜੀ ਤਾਂਘ ਸੀ ਸਤਿਗੁਰਾਂ ਕੋਲ ਜਾਣ ਦੀ, ਪਰ ਘਰ ਦੇ ਕੰਮਾਂ ਵਿਚ ਅਟਕਿਆ ਰਿਹਾ। ਗ੍ਰਿਸਤੀ ਸੀ ਬਹੁਤ, ਸਾਰਾ ਪਰਿਵਾਰ ਦੀਆਂ ਜਿੰਮੇਵਾਰੀਆਂ, ਇਲਾਕੇ ਦੀਆਂ ਜਿੰਮੇਵਾਰੀਆਂ ਬਹੁਤ ਸਨ, ਇਸ ਕਰਕੇ ਅਟਕਿਆ ਰਿਹਾ। ਗੁਰੂ ਸਾਹਿਬ ਦੇ ਕੋਲੇ ਜਾ ਨਹੀਂ ਸਕਿਆ। ਇੱਛਾ ਸੀ ਇਹਦੇ ਮਨ ਚ, ਪਰ ਸਤਿਗੁਰਾਂ ਕੋਲ ਜਾਣ ਦਾ ਸਮਾਂ ਹੀ ਨਹੀਂ ਬਣ ਸਕਿਆ।
ਤੋਰ ਦੇ ਮੈਂ ਪਿਆਸ ਬਡੇਰੇ, ਮਿਲੇ ਗੁਰੂ ਕੋ ਚਲ ਕਿਸ ਬੇਰੇ।
ਫਿਰ ਵੀ ਮਨ ਚ ਪਿਆਸ ਬੜੀ ਸੀ, ਹਾਲਾਂਕਿ ਘਰਾਂ ਦੇ ਕੰਮਾਂ ਵਿਚ ਅਟਕਿਆ ਰਿਹਾ, ਜਾ ਨਹੀਂ ਸਕਿਆ, ਪਰ ਮਨ ਚ ਬੜੀ ਤਾਂਘ ਸੀ ਕਦੇ ਸਬੱਬ ਬਣੇ ਤੇ ਮੈਂ ਜਾ ਕੇ ਸਤਿਗੁਰਾਂ ਦੇ ਦਰਸ਼ਨ ਕਰਾਂ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਮੂਰਤ ਦੇ ਦੀਦਾਰ ਕਰਾਂ। ਇਹ ਤਾਂਘ, ਇਹ ਇੱਛਾ ਇਹਦੇ ਮਨ ਵਿਚ ਬਣੀ ਹੋਈ ਹੈ।
ਅੰਤਰ ਜਾਮੀ ਸਤਿਗੁਰ ਜਾਨੀ, ਦਰਸ਼ਨ ਕੋ ਚਾਤ ਹਿਤ ਠਾਨੇ।
ਅੰਤਰਯਾਮੀ ਸਤਿਗੁਰੂ ਗਰੀਬ ਨਵਾਜ ਜਾਣੀ ਜਾਣ ਜਾਣ ਗਏ। ਭਾਵਨਾਵਾਂ ਸਤਿਗੁਰਾਂ ਨੇ ਪੂਰੀਆਂ ਕਰਨੀਆਂ ਨੇ ਸੇਵਕਾਂ ਦੀਆਂ। ਸੈਫਦੀਨ ਦੇ ਮਨ ਦੀ ਭਾਵਨਾ ਵੀ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਅੰਤਰਜਾਮੀ ਜਾਣ ਗਏ ਔਰ ਉਹਨੂੰ ਦਰਸ਼ਨ ਦੇਣ ਵਾਸਤੇ ਆਪ ਸਤਿਗੁਰੂ ਜੀ ਚੱਲ ਕੇ ਆਏ ਹਨ।
ਉਤਰੇ ਤਾਂ ਜਾਏ ਪੁਰ ਨੇੜੇ,
ਸੈਫਾਬਾਦ ਦੇ ਨੇੜੇ ਹੀ ਸਤਿਗੁਰੂ ਜੀ ਨੇ ਚੱਲ ਕੇ ਉਤਾਰਾ ਕੀਤਾ।
ਸਕਲ ਆਏ ਲਾਗਿਓ ਤਬ ਡੇਰੇ,
ਤੇ ਸਾਰਾ ਡੇਰਾ ਮਹਾਰਾਜ ਜੀ ਦਾ ਲੱਗ ਗਿਆ। ਮਹਾਰਾਜ ਜੀ ਦੇ ਆਸਣ ਲੱਗ ਗਏ।
ਸੈਫਦੀਨ ਟਿਕ ਕਿਨੋ ਬਖਾਨਾ,
ਸਤਿਗੁਰੂ ਜੀ ਕਿੱਥੇ ਉਤਰੇ ਸੀ? ਬਹਾਦਰਗੜ੍ਹ ਕਿਲੇ ਦੇ ਸਾਹਮਣੇ, ਜਿਹੜਾ ਅੱਜ ਕੱਲ ਸਤਿਗੁਰਾਂ ਦਾ ਸਥਾਨ ਹੈ ਨੌਵੇਂ ਪਾਤਸ਼ਾਹ ਦਾ, ਜਿਸ ਨੂੰ ਆਪਾਂ ਗੁਰਦੁਆਰਾ ਸ੍ਰੀ ਬਹਾਦਰਗੜ੍ਹ ਸਾਹਿਬ ਦੇ ਨਾਂ ਨਾਲ ਨਮਸਕਾਰ ਕਰਦੇ ਹਾਂ, ਉਥੇ ਸਤਿਗੁਰੂ ਜੀ ਉਤਰੇ ਸਨ। ਬਾਗ ਸੀ ਇੱਥੇ ਬਾਰ ਬਾਰ, ਤੋ ਸਤਿਗੁਰੂ ਜੀ ਨੇ ਇੱਥੇ ਉਤਾਰਾ ਕੀਤਾ ਤੇ ਕਿਸੇ ਨੇ ਜਾ ਕੇ ਸੈਫਦੀਨ ਨੂੰ ਦੱਸਿਆ,
ਉਤਰਿਓ ਆਏ ਨਹੀਂ ਕੋ ਜਾਨਾ।
ਤੇ ਸੈਫਦੀਨ ਨੂੰ ਜਾ ਕੇ ਦੱਸਿਆ, ਸੈਫਦੀਨ ਪਤਾ ਨਹੀਂ ਕੌਣ ਬਾਹਰ ਉਤਰਿਆ ਹੋਇਆ, ਕਿਸੇ ਨੇ ਉਤਾਰਾ ਕੀਤਾ ਬਾਹਰ, ਬਾਗ ਦੇ ਵਿਚ ਤੁਹਾਡਾ ਬਾਗ ਹੈ, ਉਹਦੇ ਵਿਚ ਕਿਸੇ ਨੇ ਬਾਹਰ ਉਤਾਰਾ ਕੀਤਾ, ਪਰ ਪਤਾ ਨਹੀਂ ਵੀ ਉਹ ਕੌਣ ਹਨ।
ਸੁਦੇਤ ਸੁਣ ਕੇ ਮਨ ਜਿਪਠਾਇਓ,
ਸੈਫਦੀਨ ਨੇ ਜਦੋਂ ਸੁਣਿਆ, ਉਹਨੇ ਖਬਰ ਲੈਣ ਵਾਸਤੇ ਆਪਣਾ ਸੇਵਕ ਭੇਜਿਆ ਵੀ ਜਾ ਕੇ ਪਤਾ ਕਰੋ ਕੌਣ ਹੈ।
ਬੂਝ ਗਯੋ ਤਿੰਨ ਜਾਏ ਬਤਾਇਓ,
ਉਹਨੇ ਜਾ ਕੇ ਸਤਿਗੁਰਾਂ ਨੂੰ ਪੁੱਛਿਆ ਤੇ ਪੁੱਛ ਕੇ ਸੈਫਦੀਨ ਨੂੰ ਦੱਸਿਆ,
ਜਿਸ ਕੇ ਸੰਗ ਮਿਲਨ ਤੁਮ ਚਾਹੋ, ਔਚਕ ਸੋ ਪਹੁੰਚੇ ਅਬ ਪਾਓ।
ਉਹਨੇ ਆ ਕੇ ਦੱਸਿਆ, ਆਖਿਆ ਸੈਫਦੀਨ ਤੇਰੇ ਭਾਗ ਜਾਗ ਪਏ ਨੇ, ਜਿਨ੍ਹਾਂ ਨੂੰ ਤੂੰ ਮਿਲਣਾ ਚਾਹੁੰਦਾ ਉਹੀ ਆਏ ਹੋਏ ਨੇ, ਜਿਨ੍ਹਾਂ ਨੂੰ ਤੂੰ ਮਿਲਣਾ ਚਾਹੁੰਦਾ ਨਾ ਉਹ ਆਪ ਅਚਨਚੇਤ, ਵੇਖ ਤੇਰੇ ਭਾਗ ਸਵੱਲੇ, ਤੇਰੇ ਕਰਮ ਚੰਗੇ ਕਿ ਜਿਨ੍ਹਾਂ ਨੂੰ ਤੂੰ ਮਿਲਣਾ ਚਾਹੁੰਦਾ ਉਹ ਆਪ ਆ ਗਏ ਨੇ ਤੈਨੂੰ ਦਰਸ਼ਨ ਦੇਣ ਲਈ।
ਸ੍ਰੀ ਗੁਰੂ ਤੇਗ ਬਹਾਦਰ ਹੈ ਸੰਗੀ ਨਰ ਬੂਜੈ ਸੋਕੈ,
ਉਹਨਾਂ ਦੇ ਨਾਲ ਦੇ ਬੰਦਿਆਂ ਕੋਲੋਂ ਮੈਂ ਪੁੱਛ ਕੇ ਆਇਆ ਕਿ ਉਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਹਨ।
ਸੈਫਦੀਨ ਸੁਣ ਕਰ ਹਰ ਖਾਇਓ,
ਸੈਫਦੀਨ ਨੇ ਜਦੋਂ ਸੁਣਿਆ, ਸੁਣ ਕੇ ਬੜਾ ਖੁਸ਼ ਹੋਇਆ, चाओ चढ़ गया सैफदीन नो
तत्छिन आप मिलन को आयो
तत्छिन उसे वेले तैयारी करके महाराज जी नु मिलन आया
इतक शरफी आगे तरक
अशरफिया ले आया सोने दिया महाराज जी दे अगे भेट कीतिया
बंद पद नमरी सिर करके
गुरु साहब दे चरना ते बंदे नमस्कार कीती सिर नवा के मत्था टेकिया
कहत भयो मुझ करो निहाल दर्शन दीन से आन कृपा
कहन लगा सतगुरु जी तुसी मैनू निहाल कर दिता है आप दया कीती है मैनू अपने दर्शन दे के कृतार्थ कर दिता है साहब जी आप तुसी रहमता कीतिया हन
अब पहुंचो है आन चुमासा
महाराज हुण तुसी आ गए हो ते उधर चुमासे दे दिन भी आ गए सावण भादरों दे दिन शुरू हो चुके सी महाराज उधर चुमासे दे दिन भी आ गए ने
सुनो कृतार्थ की जय बसा
मेरी भावना है कि चुमासा तो तुसी किते ना किते कटना ही है ते मेरी भावना भी है चुमासा तुसी मेरे कोल कटो मेरे कोल रहो ते मेरे कोले चुमासा कट के मैनू कृतार्थ करो दया निध सतगुरु मैनू सकारथा करो
कह पग पंक्यो गए हाथ
इदा कह के सतगुरां दे पवित्र चरना कमलां नू इन्हे परसिया है
पलोसन प्रीति साथ
प्यार नाल महाराज जी दे चरण पलोसदा है बड़ी प्रीति नाल चरना नू चसदा है चरना नू घुटदा है ते घुट घुट के सतगुरां दे चरण फिर उहदा हत्थां नू अपनिया अखां ते अपने मत्थे ते अपने चेहरे ते लाउंदा है
ਹੁਣ ਮੁਖ ਚੱਕ ਪਰ ਫੇਰਨ ਕਰੇ
ਆਪਣੇ ਮੂੰਹ ਤੇ ਆਪਣੀਆਂ ਅੱਖਾਂ ਉੱਤੇ ਉਹ ਹੱਥ ਫੇਰਦਾ ਜਿਹੜੇ ਹੱਥ ਸਤਿਗੁਰਾਂ ਦੇ ਚਰਨਾਂ ਨੂੰ ਛੂੰਦਾ ਹੈ
ਮੈਂ ਨਿਹਾਲ ਵਾ ਇਮੁਰ ਧਰੈ
ਮਨ ਚ ਸੋਚਦਾ ਮੈਂ ਨਿਹਾਲ ਹੋ ਗਿਆ ਮੇਰੀ ਜ਼ਿੰਦਗੀ ਸਕਾਰਥੀ ਹੋ ਗਈ ਸਤਿਗੁਰੂ ਨੌਵੇਂ ਪਾਤਸ਼ਾਹ ਨੇ ਮੇਰਾ ਜੀਵਨ ਸਫਲਾ ਕਰ ਦਿੱਤਾ ਹੈ
ਏਰ ਪ੍ਰੇਮ ਕੋ ਬਹੁਤ ਕਿਰਪਾਲਾ
ਸਤਿਗੁਰਾਂ ਨੇ ਇਹਦਾ ਭਾਰੀ ਪ੍ਰੇਮ ਸੈਫਦੀਨ ਬੜਾ ਪ੍ਰੇਮੀ ਸੀ ਮਹਾਰਾਜ ਜੀ ਨੇ ਇਹਦੇ ਹਿਰਦੇ ਹੁਣ ਸਤਿਗੁਰੂ ਤਾਂ ਵੇਖਦੇ ਹੀ ਪ੍ਰੇਮ ਨੇ ਨਾ ਮਹਾਰਾਜ ਜੀ ਕੋਈ ਨੇਮ ਵੇਖਦੇ ਨੇ ਨਾ ਸਤਿਗੁਰੂ ਜੀ ਧਨ ਸੰਪਦਾ ਵਿਭੂਤੀ ਵੇਖਦੇ ਨੇ ਨਾ ਵੇਖਦੇ ਨੇ ਵੀ ਅਮੀਰ ਹੈ ਕਿ ਗਰੀਬ ਹੈ ਨਾ ਵੇਖਦੇ ਨੇ ਵੀ ਕੋਈ ਕਿਹੜੇ ਧਰਮ ਦਾ ਕਿਹੜੇ ਮਜ਼ਹਬ ਦਾ ਸਤਿਗੁਰੂ ਤਾਂ ਪ੍ਰੇਮ ਵੇਖਦੇ ਨੇ ਗੋਬਿੰਦ ਭਾਓ ਭਗਤ ਦਾ ਭੁੱਖਾ ਸਤਿਗੁਰੂ ਜੀ ਤਾਂ ਪ੍ਰੇਮ ਵੇਖਦੇ ਨੇ ਇਹਦਾ ਪ੍ਰੇਮ ਸਤਿਗੁਰੂ ਜੀ ਨੇ
ਵੇਖਿਆ ਗੁਰ ਜਿਸ ਕਾਲ
ਸਤਿਗੁਰੂ ਗਰੀਬ ਨਵਾਜ ਜੀ ਮਹਾਰਾਜ ਜੀ ਉਸ ਵਕਤ ਬੋਲੇ
ਉਰ ਸ਼ਰਦਾ ਏਵ ਤੁਮਾਰੇ
ਮਹਾਰਾਜ ਜੀ ਕਹਿੰਦੇ ਸੈਫਦੀਨ ਜੇ ਤੇਰੇ ਮਨ ਚ ਇਸ ਤਰ੍ਹਾਂ ਦੀ ਸ਼ਰਧਾ ਭਾਵਨਾ ਹੈ
ਸੁਖਾਲੇ
ਅਸੀਂ ਚੁਮਾਸਾ ਤੇਰੇ ਕੋਲ ਹੀ ਬਤੀਤ ਕਰਾਂਗੇ ਇੱਥੇ ਹੀ ਤੇਰੇ ਕੋਲ ਰਹਾਂਗੇ
ਕਰਨ ਪਿਆਨਾ
ਕਿਉਂਕਿ ਅਸੀਂ ਅੱਗੇ ਬਾਦਸ਼ਾਹ ਕੋਲ ਜਾ ਰਹੇ ਹਾਂ ਬਾਦਸ਼ਾਹ ਨੂੰ ਜਾ ਕੇ ਮਿਲਣਾ ਚਾਹੁੰਦੇ ਹਾਂ
ਵਰਖਾ ਤੇ ਜਾਏ ਤੇ ਸੁਛਾਨਾ
ਤੇ ਜਦੋਂ ਮੀਂਹ ਦੀ ਰੁੱਤ ਚਲੀ ਜਾਏਗੀ ਵਰਖਾ ਹਟੇਗੀ ਫਿਰ ਅਸੀਂ ਅੱਗੇ ਨੂੰ ਚਲੇ ਜਾਵਾਂਗੇ ਅੱਗੇ ਪ੍ਰਸਥਾਨ ਕਰਾਂਗੇ
ਇਸ ਪ੍ਰਕਾਰ ਜਬ ਗੁਰੂ ਚਾਰਿਓ
ਇਸ ਤਰ੍ਹਾਂ ਜਦੋਂ ਸੈਫਦੀਨ ਨੂੰ ਮਹਾਰਾਜ ਜੀ ਨੇ ਬਚਨ ਕਹੇ
ਸੈਫਦੀਨ ਕੈ ਸਿਵਰ ਉਤਾਰਿਓ
ਸੈਫਦੀਨ ਨੇ ਸਤਿਗੁਰਾਂ ਦਾ ਡੇਰਾ ਬੜੀ ਭਲੀ ਪ੍ਰਕਾਰ ਨਾਲ ਕਰਵਾਇਆ
ਸੁੰਦਰ ਉਪਮਨ ਵਿਖੇ ਉਤਾਰੇ
ਔਰ ਬੜੇ ਸੋਹਣੇ ਬਾਗ ਦੇ ਵਿਚ ਜਿੱਥੇ ਸਤਿਗੁਰਾਂ ਦਾ ਇਸ ਵੇਲੇ ਸਥਾਨ ਹੈ ਉਸ ਬਾਗ ਦੇ ਵਿਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਉਤਾਰਾ ਕਰਵਾਇਆ
ਆਪ ਸਾਥ ਹੋਏ ਤਾਂ ਪਧਾਰੇ
ਆਪ ਨਾਲ ਹੋ ਕੇ ਸਤਿਗੁਰਾਂ ਦੇ ਮਹਾਰਾਜ ਜੀ ਦਾ ਉੱਥੇ ਡੇਰਾ ਕਰਵਾਇਆ
ਭਲੀ ਪੰਥ ਡੇਰਾ ਕਰਵਾਇਓ
ਭਲੀ ਪ੍ਰਕਾਰ ਨਾਲ ਗਰੀਬ ਨਵਾਜ ਸਤਿਗੁਰਾਂ ਦਾ ਡੇਰਾ ਕਰਵਾਇਆ ਹੈ
ਸੇਵਾ ਕੇ ਸਕਲ ਪਠਾਇਓ
ਔਰ ਮਹਾਰਾਜ ਜੀ ਦੀ ਸੇਵਾ ਵਾਸਤੇ ਸਭ ਕੁਝ ਭਲੀ ਪ੍ਰਕਾਰ ਨਾਲ ਪਹੁੰਚਦਾ ਕੀਤਾ
ਬਹੁ ਵਿਧ ਕੇ ਪ੍ਰਿਆ ਬਾਤ ਸੁਣਾਏ
ਬਹੁ ਪ੍ਰਕਾਰ ਦੇ ਬੜੇ ਪਿਆਰੇ ਪਿਆਰੇ ਵਾਕ ਮਹਾਰਾਜ ਜੀ ਦੇ ਨਾਲ ਕਰਦਾ ਬੇਨਤੀਆਂ ਕਰਦਾ
ਹੁਣ ਨਿਜ ਸਦਨ ਗਯੋ ਰਖਾਏ
ਕਹਿੰਦਾ ਮਹਾਰਾਜ ਜੀ ਦਾ ਡੇਰਾ ਕਰਵਾ ਕੇ ਫੇਰ ਆਪਣੇ ਮਹਿਲ ਨੂੰ ਆਪਣੇ ਘਰ ਨੂੰ ਚਲਾ ਗਿਆ
ਨਿਸਾ ਬਾਤ ਸਤਿਗੁਰ ਤਵ ਕਰਿਓ।
ਰਾਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸੇ ਬਾਗ ਦੇ ਵਿਚ ਬਤੀਤ ਕੀਤੀ ਹੈ।
ਖਾਨ ਪਾਨ ਸਭੀਆਂ ਨੂੰ ਸੁਖ ਧਰਿਓ।
ਸਭ ਨੇ ਖਾਨ ਪਾਨ ਕੀਤਾ, ਲੰਗਰ ਪ੍ਰਸ਼ਾਦਾ ਸਭ ਨੇ ਛਕਿਆ।
ਭਈ ਪ੍ਰਭਾਤ ਸੋਚ ਸ਼ਨਾਨੇ।
ਅੰਮ੍ਰਿਤ ਵੇਲਾ ਹੋਇਆ, ਸਤਿਗੁਰੂ ਨੌਵੇਂ ਪਾਤਸ਼ਾਹ ਨੇ ਇਸ਼ਨਾਨ ਪਾਨ ਕੀਤਾ, ਸੌਚ ਆਦਿਕ ਸਰੀਰ ਦੀ ਕਿਰਿਆ ਨੂੰ ਭਲੀ ਪ੍ਰਕਾਰ ਨਾਲ ਸੋਧਿਆ ਹੈ।
ਮਹਾਰਾਜ
ਜੀ ਦਾ ਨਿਤ ਨੇਮ ਸੀ, ਗਰੀਬਨ ਵਾਜ ਪਾਤਸ਼ਾਹ ਅੰਮ੍ਰਿਤ ਵੇਲੇ ਉੱਠੇ ਨੇ ਔਰ ਆਪਣੇ ਧਿਆਨ ਵਿਚ ਮਗਨ ਹੋ ਗਏ ਨੇ, ਸਮਾਧੀ ਵਿਚ ਸਥਿਤ ਹੋ ਗਏ ਨੇ, ਨੇਤਰ ਮੁੰਦੇ ਹੋਏ ਨੇ।
ਦਿਵਸ ਚੜੇ ਕਰ ਪ੍ਰੇਮ ਵਿਸਾਲਾ।
ਸਤਿਗੁਰੂ ਜੀ ਦਿਨ ਚੜੇ ਤੱਕ ਇਸੇ ਤਰ੍ਹਾਂ ਸਮਾਧੀ ਚ ਰਹਿੰਦੇ ਸੀ। ਉਧਰ ਦਿਨ ਚੜਿਆ ਤੇ ਬੜਾ ਭਾਰੀ ਪ੍ਰੇਮ, ਬੜਾ ਭਾਰੀ ਪਿਆਰ ਆਪਣੇ ਹਿਰਦੇ ਚ ਧਾਰਨ ਕਰਕੇ
ਸਹਿਬ ਦੀਨ ਪਹੁੰਚਿਓ ਤਤਕਾਲਾ।
ਸਹਿਬ ਦੀਨ ਸਤਿਗੁਰਾਂ ਦੇ ਚਰਨਾਂ ਵਿਚ ਚੱਲ ਕੇ ਆਇਆ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਚ ਪਹੁੰਚਿਆ।
ਕਰ ਬੰਧਨ ਪਦ ਪਰੇ ਅਰਖਾਯੋ।
ਮਹਾਰਾਜ ਜੀ ਦੇ ਚਰਨਾਂ ਤੇ ਵੰਦਨਾ ਕਰਕੇ, ਗੁਰੂ ਚਰਨਾਂ ਤੇ ਨਮਸਕਾਰ ਕਰਕੇ ਬੜਾ ਖੁਸ਼ ਹੋਇਆ।
ਆਦਰ ਸਤਿਗੁਰ ਨਿਕਟ ਬਿਠਾਯੋ।
ਬੜੇ ਸਤਿਕਾਰ ਨਾਲ, ਅਦਬ ਨਾਲ ਸਤਿਗੁਰੂ ਜੀ ਨੂੰ ਆਪਣੇ ਕੋਲ ਬਿਠਾਇਆ। ਮਹਾਰਾਜ ਜੀ ਨੇ ਆਪਣੇ ਕੋਲ ਇਹਨੂੰ ਬਿਠਾਇਆ ਹੈ।
ਬਾਕ ਬਿਲਾਸ ਅਨੇਕ ਪ੍ਰਕਾਰਾ।
ਅਨੇਕਾਂ ਪ੍ਰਕਾਰ ਦੇ ਬਾਕ ਬਿਲਾਸ, ਬਚਨ ਬਿਲਾਸ ਮਹਾਰਾਜ ਜੀ ਨੇ ਕੀਤੇ ਹਨ।
ਕਰਤ ਗੁਰੂ ਦੇ ਆਨੰਦ ਉਦਾਰਾ।
ਮਹਾਰਾਜ ਜੀ ਵੀ ਬੜੇ ਆਨੰਦ ਵਿਚ ਚਾਉ ਨਾਲ ਬੈਠੇ ਹਨ।
ਸ਼ਾਂਤ ਸਮੇਤ ਉਚਾਰਤ ਜਿਉ ਜਿਉ।
ਮਹਾਰਾਜ ਜੀ ਸ਼ਾਂਤੀ ਸਮੇਤ ਜਿਵੇਂ ਜਿਵੇਂ ਬਚਨ ਉਚਾਰਦੇ ਨੇ,
ਸੁਣ ਕਰ ਬਸੀ ਹੋਤ ਮਨ ਤਿਉ ਤਿਉ।
ਦਾ ਜਿਹੜਾ ਮਨ ਹੈ ਗੁਰੂ ਸਾਹਿਬ ਦੇ ਬਚਨ ਸੁਣ ਸੁਣ ਕੇ ਤਿਵੇਂ ਤਿਵੇਂ ਸਤਿਗੁਰਾਂ ਦੇ ਵਸੀਕਾਰ ਹੁੰਦਾ ਜਾ ਰਿਹਾ।
ਮੁਦਤ ਹੋਏ ਪੁਨ ਬੇਨਤੀ ਥਾਨੇ।
ਬੜਾ ਖੁਸ਼ ਹੋ ਕੇ ਸਤਿਗੁਰਾਂ ਨੂੰ ਬੇਨਤੀ ਕਰਦਾ,
ਕਰੋ ਬਾਤ ਮਨ ਪ੍ਰੀਤ ਮਾਨੇ।
ਲੱਗਾ ਮਹਾਰਾਜ ਜੀ, ਮਹਾਰਾਜ ਹੁਣ ਮੈਂ ਤੁਹਾਨੂੰ ਜਾਣ ਨਹੀਂ ਦੇਣਾ, ਤੁਸੀਂ ਜੇ ਕਹੋ ਕਿ ਤੁਸੀਂ ਚਲੇ ਜਾਣਾ, ਮੈਂ ਤੁਹਾਨੂੰ ਜਾਣ ਨਹੀਂ ਦੇਣਾ ਮਹਾਰਾਜ, ਹੁਣ ਤੁਸੀਂ ਇੱਥੇ ਮੇਰੇ ਕੋਲ ਹੀ ਨਿਵਾਸ ਕਰੋ।
ਪੰਖ ਪ੍ਰਿਥੀ ਪਰ ਪ੍ਰਾਪਤ ਪਾਨੇ।
ਕਿਉਂਕਿ ਅੱਗੇ ਰਾਹ ਜਿਹੜਾ ਚਿੱਕੜ ਹੈ, ਹੁਣ ਬਰਸਾਤਾਂ ਪੈ ਰਹੀਆਂ ਨੇ ਤੇ ਰਸਤੇ ਵਿਚ ਚਿੱਕੜ ਵੀ ਹੈ, ਪਾਣੀ ਵੀ ਹੈ।
ਗਮਨ ਕਥਨ ਮੱਕੋ ਲਿਓ ਜਾਨੇ।
ਕਰਕੇ ਅੱਗੇ ਜਾਣਾ ਬੜਾ ਔਖਾ ਹੋਵੇਗਾ।
ਸੁਣ ਕਰ ਸੈਫ ਦੀਨ ਕੀ ਬੇਨਤੀ।
ਸੈਫ ਦੀਨ ਦੀ ਇਹ ਬੇਨਤੀ ਸੁਣ ਕੇ
ਕਰਨ ਕੂਚ ਕੀ ਤਜ ਕਰ ਗਿਣਤੀ।
ਮਹਾਰਾਜ ਜੀ ਨੇ ਜਾਣ ਦਾ ਖਿਆਲ ਛੱਡ ਦਿੱਤਾ, ਆਖਿਆ ਸੈਫ ਦੀਨ ਫਿਕਰ ਨਾ ਕਰ, ਅਸੀਂ ਨੀ ਹੁਣ ਜਾਂਦੇ, ਹੁਣ ਚਮਾਸਾ ਤੇਰੇ ਕੋਲ ਹੀ ਕੱਟਾਂਗੇ।
ਕਰਿਓ ਬਚਨ ਤੁਮੇ ਆਛੋ ਕਹਿਓ।
ਮੇਰਾ ਜਿਹੜਾ ਬਚਨ ਹੈ ਵੀ ਚੰਗਾ ਹੈ ਜੋ ਤੂੰ ਕਹਿ ਰਿਹਾ।
ਮਗ ਪ੍ਰਸਥਾਨ ਸਮਾਂ ਨਾ ਲਿਓ।
ਹੁਣ ਰਸਤੇ ਚ ਜਾਣ ਦਾ ਸਮਾਂ ਵੀ ਕੋਈ ਨੀ, ਕਿਉਂਕਿ ਰਸਤਾ ਚਿੱਕੜ ਤੇ ਪਾਣੀ ਨਾਲ ਭਰਿਆ ਹੋਇਆ।
ਸਰਬ ਰੀਤ ਕਰ ਸੰਕਟ ਹੋਤ।
ਕਿਉਂਕਿ ਰਸਤੇ ਚ ਜਾਣ ਨਾਲ ਹੁਣ ਸਰਬ ਰੀਤੀਆਂ ਕਰਕੇ ਸੰਕਟ ਹੀ ਹੋਵੇਗਾ, ਵਿਘਨ ਹੀ ਪਵੇਗਾ।
ਬਿਨ ਗਨ ਜੀਵ ਬਿਲੰਦ ਦੋਤ।
ਬਰਸਾਤਾਂ ਦੇ ਦਿਨਾਂ ਵਿਚ ਬਹੁਤ ਸਾਰਾ ਕੀਰ ਕੰਡਾ ਹੋ ਜਾਂਦਾ, ਘਾਹ ਚੜ ਜਾਂਦਾ ਤੇ ਸਰਪਾਦਕ ਜਿਹੜੇ ਨੇ ਉਦਾਂ ਧਰਤੀ ਤੇ ਫਿਰੀ ਜਾਂਦੇ ਨੇ, ਇਸ ਕਰਕੇ ਜਾਣਾ ਵੀ ਨਹੀਂ ਚਾਹੀਦਾ ਸਫ਼ਰ ਵਿਚ।
ਵਰਖਾ ਸਕਲ ਬਿਤਾਵੇ ਜਬੈ।
ਅਸੀਂ ਇੱਥੇ ਹੀ ਤੇਰੇ ਕੋਲ ਸਾਰੀ ਵਰਖਾ ਬਤੀਤ ਕਰਾਂਗੇ।
ਕਰੇ ਕੂਚ ਡੇਰਾ ਹਮ ਤਵੈ।
ਫਿਰ ਅਸੀਂ ਇੱਥੋਂ ਕੂਚ ਕਰਾਂਗੇ, ਜਾਵਾਂਗੇ।
ਤੈਨ ਤੈਂ ਗੁਰ ਬਸੇ ਦੀਨ ਕੋ ਛੇਮ।
ਮਹਾਰਾਜ ਜੀ ਨੂੰ ਮੁਕਤੀ ਦੇਣ ਵਾਸਤੇ ਇੱਥੇ ਵਸ ਗਏ।
ਸੈਫ ਦੀਨ ਦੀਰਗ ਔਰ ਪ੍ਰੇਮ।
ਸੈਫ ਦੀਨ ਜਿਹਦੇ ਮਨ ਚ ਬੜਾ ਭਾਰੀ ਪ੍ਰੇਮ ਹੈ, ਪਿਆਰ ਹੈ।
ਕਰੈ ਭਾਵ ਕੋ ਨੀਤ ਨਵੀਨ, ਪਰਚੈ ਗੁਰ ਟਿਗ ਰਹਿ ਪਰਬੀਨ।
ਰੋਜ਼ ਸਤਿਗੁਰਾਂ ਨਾਲ ਨਵਾਂ ਪਿਆਰ, ਨਵੀਂ ਪ੍ਰੀਤ ਕਰਦਾ, ਇਹਦੀ ਪ੍ਰੀਤ ਵਿਚ ਪਰਚੇ ਹੋਏ ਸਤਿਗੁਰੂ ਜੀ ਇੱਥੇ ਬਿਰਾਜਮਾਨ ਹੋ ਰਹੇ ਨੇ। ਨੇੜੇ ਨੇੜੇ ਬੜੇ ਅਸਥਾਨ ਨੇ ਸਤਿਗੁਰਾਂ ਦੇ, ਜਦੋਂ ਸਤਿਗੁਰੂ ਜੀ ਇੱਥੇ ਰਹੇ, ਬਹੁਤ ਸਾਰੇ ਅਸਥਾਨਾਂ ਨੂੰ ਸਤਿਗੁਰਾਂ ਨੇ ਉਸ ਵੇਲੇ ਪਵਿੱਤਰ ਕੀਤਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਵੇਂ ਇੱਥੇ ਚੁਮਾਸਾ ਬਤੀਤ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ। ਗਰੀਬਨ ਵਾਜ ਸਾਹਿਬ ਸੱਚੇ ਪਾਤਸ਼ਾਹ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖੇਮਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਅਚੁੱਤ ਹੇ ਪਾਰ ਬ੍ਰਹਮ
ਅਵਿਨਾਸ਼ੀ ਅਗਿਨਾਸ
ਹੇ ਪੂਰਨ ਹੇ ਸਰਬਮੈ
ਦੁਖ ਭੰਜਨ ਗੁਣ ਤਾਸ
ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਜਾਕੇ ਸਦਾ ਬਿਵੇਕ
ਪਰੰਪਰ ਹਰ ਹਰੇ
ਹੈ ਵੀ ਹੋ ਮਨ ਹਾਰ
ਸੰਤ ਕੈ ਸਦਾ ਸੰਗ
ਦਾਰਾ ਆਧਾਰ
ਠਾਕੁਰ ਹੋ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋਏ
ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਕੈ ਅਖਰ ਹਰ ਮਨ ਵਸਤ
ਨਾਨਕ ਹੋਤ ਨਿਆਲ
ਨਾਮ ਜਹਾਜ ਹੈ
ਜੜੇ ਸੋਤਰੇ ਬਾਰ
ਜੋ ਸ਼ਰਧਾ ਕਰ ਸੇਵ ਦੇ
ਗੁਰ ਪਾਰੇ ਉਤਾਰਨ
ਵਾਹਿਗੁਰੂ ਨਾਮ ਜਹਾਜ ਹੈ
ਜੜੇ ਸੋਤਰੇ ਪਾਰ
ਜੋ ਸ਼ਰਧਾ ਕਰ ਸੇਵ ਦੇ
ਗੁਰ ਪਾਰੇ ਉਤਾਰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।